ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਸੁਖਕੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਵਾਹਿਗੁਰੂ ਸਾਹਿਬ ਜੀ ਆਦਿ ਅਦਵੈਖ ਅਭੇਖ ਮਹਾਂਪ੍ਰਭ ਸਤ ਸਰੂਪ ਸੋ ਜੋਤ ਪ੍ਰਕਾਸ਼ੀ ਪੂਰ ਰਹਿਓ ਸਭ ਹੀ ਘਟ ਕੈ ਪਟ ਤਤ ਸਮਾਧ ਸੁਭਾਵ ਪ੍ਰਣਾਸੀ ਆਦ ਜੁਗਾਦ ਜਗਾਦ ਤੂੰ ਹੀ ਪ੍ਰਭ ਫੈਲ ਰਹਿਓ ਸਭ ਅੰਤਰ ਵਾਸੀ ਦੀਨ ਦਇਆਲ ਕਿਰਪਾਲ ਕਿਰਪਾ ਕਰ ਆਦਿ ਅਜੂਨ ਅਜੈ ਅਬਨਾਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਦੀਵਾਨ ਸਜੇ ਹਨ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਗੁਰਮਤਿ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਸੰਧਿਆ ਦੇ ਦੀਵਾਨ ਵਿੱਚ ਹਰ ਰੋਜ਼ ਕਲਗੀਧਰ ਪਿਤਾ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਵਈਆਂ ਦਾ ਪਾਠ ਅਤੇ ਉਹਨਾਂ ਦੀ ਕਥਾ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ ਖਾਲਸਾ ਜੀ ਸਤਿਗੁਰਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਾਰ ਵਾਰ ਗੁਣ ਗਾਏ ਹਨ ਕਿਉਂਕਿ ਸਾਰੀ ਗੁਰਬਾਣੀ ਦਾ ਇੱਕੋ ਪ੍ਰਯੋਜਨ ਹੈ ਵਾਰ 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 ਬੰਦੇ ਨੂੰ ਰੱਬ ਨਾਲ ਜੋੜਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਭਾਵੇਂ ਦਸਮ ਜੀ ਦਾ ਪਾਠ ਕਰੋ ਮੁੜ ਮੁੜ ਕੇ ਪਰਮਾਤਮਾ ਦੇ ਨਾਮ ਦੀ ਗੱਲ ਆ ਜਾਂਦੀ ਹੈ ਮੁੜ ਮੁੜ ਕੇ ਪਰਮੇਸ਼ਰ ਦੇ ਗੁਣ ਆ ਜਾਂਦੇ ਹਨ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਨੇ ਪੰਜਾਬ 'ਤੇ ਕਬਜ਼ਾ ਕੀਤਾ ਸੀ ਉਹਨਾਂ ਨੇ ਸਾਡੇ ਗ੍ਰੰਥ ਪੜ੍ਹੇ ਸਨ ਅਤੇ ਸਾਡੇ ਗ੍ਰੰਥਾਂ ਦੇ ਉੱਤੇ ਕਈ ਤਰ੍ਹਾਂ ਦੇ ਕਿੰਤੂ ਵੀ ਕੀਤੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਇੱਕ ਸਵਾਲ ਉਹਨਾਂ ਨੇ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕੋ ਹੀ ਸਬਜੈਕਟ ਹੈ ਇੱਕੋ ਹੀ ਵਿਸ਼ਾ ਹੈ ਔਰ ਵਾਰ 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 ਉਸੇ ਵਿਸ਼ੇ 'ਤੇ ਗੱਲ ਹੁੰਦੀ ਹੈ ਇੱਕੋ ਸਬਜੈਕਟ ਨੂੰ ਤਾਂ ਇੱਕ ਪੰਨੇ 'ਤੇ ਵੀ ਲਿਖਿਆ ਜਾ ਸਕਦਾ ਹੈ ਦੋ ਅੰਗਾਂ 'ਤੇ ਵੀ ਲਿਖਿਆ ਜਾ ਸਕਦਾ ਹੈ 1430 ਅੰਗ ਲਿਖਣ ਦੀ ਕੀ ਲੋੜ ਹੈ ਬਹੁਤ ਸਾਰੇ ਭੋਲੇ ਲੋਕ ਉਹਨਾਂ ਦੇ ਸ਼ੰਕੇ ਵਿੱਚ ਆ ਵੀ ਗਏ ਸਨ ਪਰੰਤੂ ਡਾਕਟਰ ਭਾਈ ਵੀਰ ਸਿੰਘ ਜੀ ਨੇ ਜਵਾਬ ਦਿੱਤਾ ਸੀ ਉਹਨਾਂ ਦਾ ਉੱਤਰ ਸੀ ਕਿ ਇਸ ਦੁਨੀਆਂ ਵਿੱਚ ਸੱਚਾ ਸਬਜੈਕਟ ਹੀ ਇੱਕੋ ਹੈ ਉਹ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਨੂੰ ਛੱਡ ਕੇ ਬਾਕੀ ਸਭ ਝੂਠ ਹੈ ਅਤੇ ਝੂਠੇ ਸਬਜੈਕਟ 'ਤੇ ਗੁਰੂ ਸਾਹਿਬ ਨੇ ਕਲਮ ਨਹੀਂ ਚਲਾਉਣੀ। ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ। ਬਾਰ ਬਾਰ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਨਾਲ ਜੁੜਨਾ ਸਾਰੀ ਮਨੁੱਖਤਾ ਦਾ ਇਹ ਨਿਸ਼ਾਨਾ ਹੈ ਅਤੇ ਗੁਰਬਾਣੀ ਦਾ ਇਹ ਪ੍ਰਯੋਜਨ ਹੈ। ਗੁਰਬਾਣੀ ਇਸੇ ਪ੍ਰਯੋਜਨ ਲਈ ਰਚੀ ਹੈ ਵੀ ਜੀਵ ਨੂੰ ਮੁੜ ਮੁੜ ਕੇ ਰੱਬ ਦਾ ਪਰਮਾਤਮਾ ਦਾ ਚੇਤਾ ਕਰਾਇਆ ਜਾਵੇ। ਦਸਮ ਪਾਤਸ਼ਾਹ ਦੀ ਬਾਣੀ 'ਚ ਵੀ ਇਸੇ ਤਰ੍ਹਾਂ ਹੀ ਹੈ। ਤੁਸੀਂ ਜਾਪ ਸਾਹਿਬ ਤੋਂ ਲੈ ਕੇ ਜਫਰਨਾਮੇ ਤੱਕ ਪੜ੍ਹੀ ਜਾਓ, 1428 ਅੰਗ ਹਨ ਦਸਮ ਪਾਤਸ਼ਾਹ ਦੀ ਬਾਣੀ ਦੇ, 1028 ਹਨ ਸਰਬਲੋਕ ਗ੍ਰੰਥ ਦੇ। ਮੁੜ ਮੁੜ ਕੇ ਉਸ ਪ੍ਰਭੂ ਦੀ ਉਸਤਤੀ ਆ ਜਾਂਦੀ ਹੈ। ਮੁੜ ਮੁੜ ਕੇ ਉੱਥੇ ਹੀ ਗੱਲ ਆਉਂਦੀ ਘੁਮਾ ਘੁਮਾ ਕੇ, ਭਾਵੇਂ ਕੋਈ ਜੰਗ ਯੁੱਧ ਹੋ ਰਿਹਾ ਹੋਵੇ ਅਤੇ ਜੰਗ ਯੁੱਧ ਦਾ ਵੀ ਮੁੜ ਕੇ ਹੀਰੋ ਪਰਮੇਸ਼ਰ ਨੂੰ ਮੰਨ ਲੈਣਾ। ਜੇ ਕੋਈ ਸੰਸਾਰ ਦੀ ਰਾਜਨੀਤੀ ਦੀ ਗੱਲ ਚੱਲ ਰਹੀ ਹੋਵੇ ਤਾਂ ਵੀ ਮੁੜ ਕੇ ਪਰਮੇਸ਼ਰ 'ਤੇ ਲੈ ਆਉਣੀ ਹੈ ਗੱਲ। ਗੁਰੂ ਸਾਹਿਬ ਜੀ ਨੇ ਬਾਣੀ ਦੇ ਵਿੱਚ ਜਿੰਨੀਆਂ ਮਿਸਾਲਾਂ ਦਿੱਤੀਆਂ, ਉਦਾਹਰਣਾਂ ਦਿੱਤੀਆਂ, ਮੁੜ ਮੁੜ ਕੇ ਪਰਮਾਤਮਾ ਵਾਹਿਗੁਰੂ ਨਿਰੰਕਾਰ ਦੇ ਨਾਲ ਜੋੜਿਆ। ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਦਸਮ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਸੋ ਇਹ ਜਿਹੜੇ ਸਵਈਏ ਚੱਲ ਰਹੇ ਨੇ ਉਸ ਪ੍ਰਭੂ ਦੀ ਉਸਤਤ ਦੇ ਚੱਲ ਰਹੇ ਨੇ। ਵਾਰ ਵਾਰ ਉਹੀ ਸ਼ਬਦ ਆ ਰਹੇ ਨੇ। ਜਦੋਂ ਜਾਪ ਕੀਤਾ ਜਾਂਦਾ ਨਾ, ਜਾਪ ਵਾਰ ਵਾਰ ਕੀਤਾ ਜਾਂਦਾ। ਇੱਕ ਸ਼ਬਦ ਨੂੰ ਇੱਕ ਵਾਰੀ ਬੋਲ ਕੇ ਚੁੱਪ ਨਹੀਂ ਕਰਨਾ, ਰਿਪੀਟ ਕਰਨਾ, ਵਾਹਿਗੁਰੂ ਕਹਿ ਕੇ ਦੂਜੀ ਵਾਰ ਫਿਰ ਆਖਣਾ ਵਾਹਿਗੁਰੂ, ਤੀਜੀ ਵਾਰ ਫਿਰ ਆਖਣਾ ਵਾਹਿਗੁਰੂ, ਕਹੀ ਜਾਣਾ ਬਾਰੰਬਾਰ ਬਾਰ ਪ੍ਰਭ ਜਪੀਐ। ਇਹੀ ਸਾਡਾ ਅਭਿਆਸ ਹੈ, ਇਹੀ ਸਾਡਾ ਜਪ ਹੈ, ਇਹੀ ਤਪ ਹੈ, ਇਹੀ ਸਾਧਨਾ ਹੈ। ਸੋ ਕਲਗੀਧਰ ਜੀ ਦਾ ਤੀਸਰਾ ਸਵਈਆ 33 ਸਵਈਆਂ 'ਚ ਸ਼ੁਰੂ ਹੋ ਰਿਹਾ। ਤੁਸੀਂ ਇਹ ਨਾ ਸੋਚਣਾ ਵੀ ਕੱਲ੍ਹ ਵੀ ਇਹੀ ਸ਼ਬਦਾਂ ਦੀ ਵਿਚਾਰ ਹੋਈ ਸੀ, ਅੱਜ ਫਿਰ ਹੋ ਰਹੀ ਹੈ, ਕਿਉਂਕਿ ਮਹਾਰਾਜ ਮੁੜ ਮੁੜ ਕੇ ਉਸੇ ਗੱਲ ਨੂੰ ਸਿੱਧ ਕਰਨਾ ਜਿਹੜੀ ਸਾਡੇ ਅੰਦਰ ਪ੍ਰਕਾਸ਼ ਕਰੇਗੀ। ਮਾਨਯੋਗ ਮਸ਼ਕੀਨ ਜੀ ਨੂੰ ਵੀ ਕਿਸੇ ਨੇ ਇਹ ਸਵਾਲ ਕੀਤਾ ਸੀ ਵੀ ਵਾਰ ਵਾਰ ਰਿਪੀਟ ਕਰਨ ਦਾ ਕੀ ਫਾਇਦਾ, ਇੱਕ ਵਾਰੀ ਨਿਤਨੇਮ ਕਰ ਲਿਆ ਰੋਜ਼ ਕਰਨ ਦਾ ਕੀ ਫਾਇਦਾ, ਇੱਕ ਵਾਰੀ ਵਾਹਿਗੁਰੂ ਕਹਿ ਤਾਂ ਵਾਰ ਵਾਰ ਕਹਿਣ ਦਾ ਕੀ ਫਾਇਦਾ, ਇੱਕ ਵਾਰੀ ਗੁਰਦੁਆਰੇ ਚਲੇ ਗਏ ਰੋਜ਼ ਜਾਣ ਦਾ ਕੀ ਫਾਇਦਾ। ਤਾਂ ਮਸ਼ਕੀਨ ਜੀ ਨੇ ਆਖਿਆ ਸੀ ਸਾਡੀ ਜ਼ਿੰਦਗੀ ਹੀ ਰਿਪੀਟ ਹੋ ਰਹੀ ਹੈ ਵਾਰ ਵਾਰ। ਜਿਹੜਾ ਕੰਮ ਇੱਕ ਵਾਰੀ ਕਰਦੇ ਹਾਂ ਰੋਜ਼ ਕਰਦੇ ਹਾਂ, ਰੋਟੀ ਇੱਕ ਵਾਰੀ ਨਹੀਂ ਖਾਂਦੇ ਰੋਜ਼ ਖਾਂਦੇ ਹਾਂ, ਸੌਂਦੇ ਇੱਕ ਵਾਰੀ ਨਹੀਂ ਰੋਜ਼ ਸੌਂਦੇ ਹਾਂ, ਸਾਹ ਇੱਕ ਵਾਰੀ ਨਹੀਂ ਲੈਂਦੇ ਹਰ ਵੇਲੇ ਲੈਂਦੇ ਹਾਂ, ਪਾਣੀ ਇੱਕ ਵਾਰੀ ਨਹੀਂ ਪੀਂਦੇ ਰੋਜ਼ ਪੀਂਦੇ ਹਾਂ, ਹਰ ਵੇਲੇ ਪੀਂਦੇ ਹਾਂ, ਤੁਰਦੇ ਇੱਕ ਵਾਰੀ ਨਹੀਂ ਵਾਰ ਵਾਰ ਤੁਰਦੇ ਹਾਂ, ਹੱਸਣਾ ਰੋਣਾ ਇਹ ਵਾਰ ਵਾਰ ਜ਼ਿੰਦਗੀ 'ਚ ਆਉਂਦਾ ਹੈ, ਹਰ ਗੱਲ ਰਿਪੀਟ ਕਰਦੇ ਹਾਂ, ਰੱਬ ਦਾ ਨਾਂ ਰਿਪੀਟ ਕਰਦੇ ਹਾਂ, ਕੀ ਦਿੱਕਤ ਹੈ। ਜਿਹਦੇ ਨਾਲ ਸਾਡਾ ਭਲਾ ਹੋਣਾ ਉਹ ਰਿਪੀਟ ਕਰਨ 'ਤੇ ਸ਼ੰਕਾ ਹੈ, ਬਾਕੀ ਗੱਲਾਂ ਰਿਪੀਟ ਕਰੀ ਜਾਂਦੇ ਹਾਂ, ਕਿਉਂ ਕਰਦੇ ਹਾਂ। ਸੋ ਮਹਾਰਾਜ ਕਿਰਪਾ ਕਰਨ, ਵਾਰ ਵਾਰ ਉਸ ਪ੍ਰਭੂ ਦੇ ਨਾਮ ਆ ਰਹੇ ਨੇ, ਸੁਣੋ ਅਤੇ ਸੁਰਤੀ ਨਾਲ ਜੋੜੋ। ਇਹ ਤੁਹਾਡੇ ਅੰਦਰ ਦੀ ਗੱਲ ਹੈ, ਇਹ ਤੁਹਾਡੀ ਆਤਮਾ ਦੀ ਗੱਲ ਹੈ। ਅੱਜ ਦਿੱਕਤ ਕੀ ਹੈ ਕਿ ਅਸੀਂ ਬਾਹਰ ਦੇਖਣਾ ਹਿੜੇ ਹੋਏ ਹਾਂ, ਅੰਦਰ ਦੇਖਣਾ ਨਹੀਂ ਜਾਣਦੇ। ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਬਾਹਰ ਦੇਖ ਸਕਦੀਆਂ ਨੇ, ਅੰਦਰ ਨਹੀਂ ਦੇਖ ਸਕਦੀਆਂ। ਇੱਥੋਂ ਤੱਕ ਵੀ ਅੱਖ ਦੇ ਉੱਤੇ ਕੋਈ ਚੀਜ਼ ਰੱਖ ਦਿਓ ਤਾਂ ਉਹਨੂੰ ਵੀ ਨਹੀਂ ਦੇਖ ਸਕਦੀ, ਥੋੜ੍ਹੀ ਦੂਰ 'ਤੇ ਹੋਵੇ ਦੇਖ ਸਕਦੀ ਹੈ। ਇਸੇ ਤਰ੍ਹਾਂ ਸਾਡੀਆਂ ਸਾਰੀਆਂ ਗਿਆਨ ਇੰਦਰੀਆਂ ਬਾਹਰ ਦਾ ਗਿਆਨ ਲੈ ਸਕਦੀਆਂ ਨੇ, ਅੰਦਰ ਦਾ ਨਹੀਂ। ਇਹ ਗੁਰਬਾਣੀ ਅੰਦਰ ਦਾ ਗਿਆਨ ਹੈ, ਇਸ ਕਰਕੇ ਥੋੜ੍ਹਾ ਜਿਹਾ ਅੰਦਰ ਵੱਲ ਮੂੰਹ ਕਰੋ। ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਦਸਮ ਪਾਤਸ਼ਾਹ ਦੇ ਬਚਨ ਸੁਣੋ। ਸਾਰੀ ਸੰਗਤ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਦ ਅਦਵੈਖ ਅਭੇਖ ਮਹਾ ਪ੍ਰਭ।
ਮਹਾਰਾਜ ਕਹਿੰਦੇ ਉਹ ਪਰਮਾਤਮਾ ਸਾਰਿਆਂ ਦਾ ਆਦ ਹੈ, ਇਹ ਗੱਲ ਯਾਦ ਰੱਖ ਲਓ। ਜੇ ਰੱਬ ਨੂੰ ਯਾਦ ਕਰਨ ਦੇ ਬੜੇ ਤਰੀਕੇ ਨੇ, ਇੱਕ ਤਰੀਕਾ ਇਹ ਵੀ ਹੈ ਕਿ ਪਹਿਲੇ ਕੀ ਸੀ, ਅੱਜ ਤੋਂ ਪਹਿਲੇ ਕੀ ਸੀ, ਸਾਡਾ ਜਨਮ ਹੋਣ ਤੋਂ ਪਹਿਲੇ ਕੀ ਸੀ, ਸਾਡੇ ਮਾਂ ਬਾਪ ਤੋਂ ਪਹਿਲੇ ਕੀ ਸੀ, ਹਜ਼ਾਰ ਸਾਲ ਪਹਿਲਾਂ ਕੀ ਸੀ, 10,000 ਸਾਲ ਪਹਿਲਾਂ ਕੀ ਸੀ, 1,00,000 ਸਾਲ ਪਹਿਲਾਂ ਕੀ ਸੀ, ਕਰੋੜ ਸਾਲ ਪਹਿਲਾਂ ਕੀ ਸੀ, ਅਤੇ ਉਸ ਤੋਂ ਪਹਿਲਾਂ, ਕਿਉਂਕਿ ਟਾਈਮ ਨੇ ਮੁੱਕਣਾ ਨਹੀਂ, ਚੱਲੀ ਚੱਲੋ ਪਿੱਛੇ, ਆਪਣੀ ਸੁਰਤ ਨੂੰ ਆਪਣੀ ਸੋਚ ਨੂੰ ਲੈ ਕੇ ਚੱਲੋ। ਕਰੋੜਾਂ ਸਾਲ ਪਹਿਲਾਂ ਕੀ ਸੀ, ਅਰਬਾਂ ਸਾਲ ਪਹਿਲਾਂ ਕੀ ਸੀ, ਖਰਬਾਂ ਸਾਲ ਪਹਿਲਾਂ ਕੀ ਸੀ, ਪਹਿਲੇ ਤੋਂ ਪਹਿਲਾਂ ਕੀ ਸੀ, ਤਾਂ ਫਿਰ ਇੱਕੋ ਹੀ ਜਵਾਬ ਆਏਗਾ ਕਿ ਆਦਿ ਸੱਚ ਸੀ। ਆਖੋ ਸ੍ਰੀ ਵਾਹਿਗੁਰੂ। ਆਦਿ ਆਦਿ ਨੂੰ ਯਾਦ ਕਰ ਲਓ ਤਾਂ ਰੱਬ ਯਾਦ ਆ ਜਾਏਗਾ। ਰੱਬ ਨਾਲ ਧਿਆਨ ਜੋੜਨਾ ਮੇਨ ਮਕਸਦ ਹੀ ਸਾਡਾ ਇਹ ਹੈ, ਇੱਥੇ ਬੈਠੇ ਹੀ ਕਾਹਦੇ ਵਾਸਤੇ ਹਾਂ, ਗੁਰਦੁਆਰੇ 'ਚ ਆਪਾਂ ਆਉਂਦੇ ਹਾਂ ਨਾ, ਗੁਰਦੁਆਰੇ 'ਚ ਆਉਣ ਦਾ ਪ੍ਰਯੋਜਨ ਹੈ ਪਰਮਾਤਮਾ ਨਾਲ ਜੁੜਨਾ, ਅਤੇ ਗੁਰੂ ਸਾਹਿਬ ਨੇ ਸਾਨੂੰ ਵੱਖਰੇ ਵੱਖਰੇ ਤਰੀਕਿਆਂ ਨਾਲ ਜੋੜਨ ਦਾ ਯਤਨ ਕੀਤਾ ਹੈ। ਕਹਿੰਦੇ ਜੇ ਪਿੱਛੇ ਦੇਖੋ, ਆਦਿ ਸੰਸਾਰ ਦੀ ਸ੍ਰਿਸ਼ਟੀ ਦੀ ਉਤਪਤੀ ਬਾਰੇ ਦੇਖੋ, ਸਭ ਦਾ ਮੁੱਢ ਦੇਖੋ, ਸਾਰਿਆਂ ਦਾ ਬੀਜ ਦੇਖੋ, ਸਾਰਿਆਂ ਦੀ ਉਤਪਤੀ ਦਾ ਸਥਾਨ ਦੇਖੋ, ਤਾਂ ਉਹ ਪਰਮੇਸ਼ਰ ਹੈ। ਆਦਿ ਅਦਵੈਖ, ਉਹ ਪਰਮਾਤਮਾ ਦਵੈਤ ਤੋਂ ਰਹਿਤ ਹੈ, ਉਹਦੇ 'ਚ ਦੂਜਾਪਣ ਨਹੀਂ ਹੈ, ਉਹ ਇੱਕੋ ਹੀ ਹੈ, ਅਖੰਡ ਹੈ। ਸਤਿਸੰਗ ਜੀ, ਤਿੰਨ ਪ੍ਰਕਾਰ ਦੇ ਭੇਦ ਮੰਨੇ ਗਏ ਹੈ, ਥੋੜ੍ਹਾ ਜਿਹਾ ਧਿਆਨ ਦੇਣਾ ਤੁਹਾਡੀ ਗੱਲ ਸਮਝ ਆ ਜਾਏਗੀ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਭੇਦ ਮੰਨੇ ਆ, ਸਜਾਤੀ ਭੇਦ, ਵਿਜਾਤੀ ਭੇਦ, ਸਵੈਗਤ ਭੇਦ। ਸਜਾਤੀ ਭੇਦ ਕੀ ਹੁੰਦਾ ਹੈ, ਇੱਕੋ ਜਾਤੀ 'ਚ ਬਹੁਤ ਸਾਰੇ ਬੰਦੇ, ਜਿਵੇਂ ਇੱਕ ਆਦਮੀ ਨਾਲ ਦੂਜਾ ਆਦਮੀ ਬੈਠਾ ਹੈ, ਜਾਤ ਤਾਂ ਇੱਕੋ ਹੀ ਹੈ ਨਾ, ਆਦਮੀ ਦੀ ਜਾਤ ਤਾਂ ਇੱਕੋ ਹੀ ਹੈ, ਪਰ ਬੰਦੇ ਦਾ ਬੰਦੇ ਨਾਲੋਂ ਫਰਕ ਹੈ। ਕਹਿੰਦੇ ਆ ਇਹ ਪਹਿਲਾ, ਇਹ ਦੂਜਾ। ਇੱਕ ਸਿੱਖ ਦੇ ਕੋਲ ਦੂਜਾ ਸਿੱਖ ਬੈਠਾ, ਇੱਕ ਬ੍ਰਾਹਮਣ ਦੇ ਕੋਲ ਦੂਜਾ ਬ੍ਰਾਹਮਣ ਬੈਠਾ, ਇੱਕ ਮੁਸਲਮਾਨ ਦੇ ਕੋਲ ਦੂਜਾ ਮੁਸਲਮਾਨ ਬੈਠਾ। ਬੰਦੇ ਤਾਂ ਇੱਕ, ਜਾਤ ਤਾਂ ਇੱਕ ਹੈ, ਭੇਦ ਹੈ ਉਹਨਾਂ ਵਿੱਚ, ਫਰਕ ਹੈ। ਇੱਕ ਹੁੰਦਾ ਵਿਜਾਤੀ ਭੇਦ ਦੂਸਰੀ ਜਾਤ ਦਾ, ਜਿਵੇਂ ਘੋੜੇ ਦਾ ਅਤੇ ਗਧੇ ਦਾ, ਹਾਥੀ ਦਾ, ਕੁੱਤੇ ਦਾ, ਗਊ ਦਾ, ਮੱਝ ਦਾ, ਸਾਰਿਆਂ ਦਾ ਵੱਖਰਾ ਵੱਖਰਾ ਭੇਦ ਹੈ, ਉਹਦੇ ਤੋਂ ਵੱਖਰਾ, ਉਹਦੇ ਤੋਂ ਵੱਖਰਾ, ਇਹਨੂੰ ਕਹਿੰਦੇ ਆ ਵਿਜਾਤੀ ਭੇਦ। ਤੀਸਰਾ ਹੁੰਦਾ ਸਵੈਗਤ ਭੇਦ, ਸਵੈ ਮੈਨੇ ਆਪਣੇ ਆਪ ਦੇ ਵਿੱਚ ਭੇਦ, ਆਪਣੇ ਇੱਕੋ ਬਾਡੀ ਦੇ ਵਿੱਚ, ਇੱਕੋ ਸਰੀਰ ਦੇ ਵਿੱਚ ਭੇਦ। ਉਹ ਕਿੱਦਾਂ, ਅੱਖਾਂ ਦਾ, ਅੱਖਾਂ ਦੀ ਬਨਾਵਟ ਹੋਰ ਹੈ ਅਤੇ ਕੰਨਾਂ ਦੀ ਹੋਰ ਹੈ। ਅੱਖਾਂ ਨੂੰ ਕੰਨ ਨਹੀਂ ਕਹਿ ਸਕਦੇ, ਕੰਨਾਂ ਨੂੰ ਅੱਖ ਨਹੀਂ ਕਹਿ ਸਕਦੇ। ਕਿਸੇ ਨਿੱਕੇ ਜਿਹੇ ਬੱਚੇ ਨੂੰ ਪੁੱਛ ਲਓ ਇਹ ਕੀ, ਕਹਿੰਦਾ ਅੱਖ ਹੈ। ਉਹਨੂੰ ਕਹੀ ਨਹੀਂ, ਕਹਿ ਕੰਨ ਹੈ, ਉਹ ਕਹਿੰਦਾ ਨਹੀਂ ਅੱਖ ਹੈ। ਇਹ ਕੰਨ ਹੈ, ਇਹ ਅੱਖ ਹੈ, ਇਹ ਨੱਕ ਹੈ, ਇਹ ਦੰਦ ਹਨ, ਇਹ ਠੋਡੀ ਹੈ, ਇਹ ਮੇਰੇ ਹੱਥ ਹਨ, ਇਹ ਪੈਰ ਹਨ। ਇੱਕੋ ਸਰੀਰ ਦੇ ਵਿੱਚ ਅੰਗ ਵੱਖਰੇ ਵੱਖਰੇ ਹੈ, ਹੱਥਾਂ ਦੀਆਂ ਉਂਗਲਾਂ ਲੰਬੀਆਂ, ਪੈਰਾਂ ਦੀਆਂ ਨਿੱਕੀਆਂ। ਹੱਥ ਨੂੰ ਅਤੇ ਪੈਰ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ, ਫਰਕ ਹੈ। ਇਹਨੂੰ ਕਹਿੰਦੇ ਸਵੈਗਤ ਭੇਦ। ਪਰਮਾਤਮਾ ਦੇ ਸਰੂਪ ਵਿੱਚ ਤਿੰਨੇ ਪ੍ਰਕਾਰ ਦਾ ਭੇਦ ਨਹੀਂ ਹੈ। ਕਿਵੇਂ, ਪਰਮਾਤਮਾ ਦੀ ਜਾਤੀ ਦਾ ਦੂਸਰਾ ਪਰਮਾਤਮਾ ਕੋਈ ਨਹੀਂ। ਜਿਵੇਂ ਇੱਕ ਬ੍ਰਾਹਮਣ ਤੋਂ ਦੂਜਾ ਬ੍ਰਾਹਮਣ ਹੋ ਸਕਦਾ, ਇੱਕ ਸਿੱਖ ਤੋਂ ਦੂਜਾ ਸਿੱਖ ਹੋ ਸਕਦਾ, ਇੱਕ ਜੱਟ ਤੋਂ ਦੂਜਾ ਜੱਟ ਵੀ ਹੋ ਸਕਦਾ, ਪਰ ਰੱਬ ਦੇ ਬਰਾਬਰ ਦੂਜਾ ਰੱਬ ਹੈ ਕੋਈ ਨਹੀਂ ਹੈ। ਉਹਦੀ ਸਜਾਤੀ ਦਾ, ਉਹਦੀ ਜਾਤ ਦਾ, ਉਹਦੇ ਬਰਾਬਰ ਦਾ, ਉਹਦੇ ਵਰਗਾ ਨਹੀਂ ਹੈ। ਫਿਰ ਸ਼ੰਕਾ ਹੋਏਗਾ ਵੀ ਉਹਦੇ 'ਤੇ ਉਲਟਾ ਹੋਊ, ਦੂਸਰੀ ਜਾਤ ਦਾ ਹੋਊ, ਜਿਵੇਂ ਘੋੜੇ ਦਾ ਅਤੇ ਹਾਥੀ ਦਾ ਫਰਕ ਹੈ। ਰੱਬ ਤੋਂ ਉਲਟੀ ਜਾਤ ਦਾ ਕੋਈ ਰੱਬ ਹੈ? ਰੱਬ ਤੋਂ ਵੱਖਰੀ ਜਾਤ ਦਾ, ਰੱਬ ਤੋਂ ਵੱਖਰੇ ਢੰਗ ਦਾ ਕੋਈ ਹੈ? ਕਹਿੰਦੇ ਉਹ ਵੀ ਕੋਈ ਨਹੀਂ ਹੈ। ਆਖੋ ਵਾਹਿਗੁਰੂ। ਰੱਬ ਤੋਂ, ਰੱਬ ਦੀ ਸ਼ਕਲ ਤੋਂ ਦੂਸਰੀ ਸ਼ਕਲ ਦਾ ਰੱਬ, ਜੇ ਰੱਬ ਵਰਗਾ ਨਹੀਂ ਹੈ ਤਾਂ ਰੱਬ ਤੋਂ ਵੱਖਰਾ ਵੀ ਕੋਈ ਨਹੀਂ ਹੈ, ਦੂਸਰਾ ਨਹੀਂ ਹੈ। ਤੀਸਰਾ, ਰੱਬ ਦੇ ਸਰੂਪ ਦੇ ਅੰਦਰ, ਜਿਵੇਂ ਸਾਡੇ ਸਰੂਪ ਦੇ ਵਿੱਚ ਫਰਕ ਹੈ, ਅੱਖਾਂ ਦਾ, ਕੰਨਾਂ ਦਾ, ਪੈਰਾਂ ਦਾ, ਹੱਥਾਂ ਦਾ, ਉਹਦੇ ਸਰੂਪ 'ਚ ਇਹ ਫਰਕ ਵੀ ਨਹੀਂ ਹੈ। ਕਿਉਂਕਿ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਪੇ ਕਉ ਕਹਿ ਨਾ ਸਕਤ ਕਹੇ। ਉਹ ਦਵੈਤ ਤੋਂ ਰਹਿਤ ਹੈ, ਇੱਕੋ ਹੀ ਹੈ। ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ ਇੱਕੋ ਹੈ,
ਇੱਕੋ ਹੈ ਭਾਈ ਇੱਕੋ ਹੈ ਸਾਹਿਬ ਮੇਰਾ,
ਸਾਰਿਆਂ ਦੇ ਵਿੱਚ ਬੈਠਾ, ਇਸ ਕਰਕੇ ਉਹਦੀ ਕਿਸੇ ਨਾਲ ਦੁਵੈਸ਼ ਵੀ ਨਹੀਂ ਹੈ। ਦੁਵੈਸ਼ ਹਮੇਸ਼ਾ ਹੁੰਦੀ ਹੈ ਆਪਣੇ ਤੋਂ ਬਰਾਬਰ ਦੇ ਨਾਲ ਸ਼ਰੀਕੇ ਵਿੱਚ, ਵੀ ਉਹ ਮੇਰੀ ਰੀਸ ਕਿਉਂ ਕਰੇ, ਮੇਰੇ ਤੋਂ ਅੱਗੇ ਕਿਉਂ ਲੰਘ ਜਾਏ, ਮੈਂ ਹਾਂ ਉਹ ਮੇਰੀ ਬਰਾਬਰੀ ਕਿਉਂ ਕਰੇ, ਉਹਦੇ ਨਾਲ ਦੁਵੈਸ਼ ਹੋ ਜਾਂਦੀ ਹੈ। ਰੱਬ ਦੀ ਕਿਹਦੇ ਨਾਲ ਦੁਵੈਸ਼ ਹੋਣੀ ਹੈ, ਸਾਰਿਆਂ 'ਚ ਆਪ ਹੀ ਬੈਠਾ ਹੋਇਆ, ਉਹਦੀ ਕਿਸੇ ਨਾਲ ਦੁਵੈਸ਼ ਨਹੀਂ। ਅਦਵੈਖ, ਦੁਵੈਤ ਤੋਂ ਰਹਿਤ ਹੈ, ਅਭੇਖ ਕਿਸੇ ਵੀ ਭੇਖ ਵਿੱਚ ਨਹੀਂ ਹੈ। ਕੋਈ ਵੀ ਸੰਸਾਰ ਦੇ ਵਿੱਚ ਜਿੰਨੀ ਵੀ ਸੰਪਰਦਾਵਾਂ ਨੇ, ਜਿੰਨੀਆਂ ਜਾਤਾਂ ਨੇ, ਜਿੰਨੇ ਮਜ਼ਹਬ ਨੇ, ਜਿੰਨੇ ਲੋਕ ਨੇ, ਉਹਨਾਂ ਦੇ ਆਪਣੇ ਆਪਣੇ ਭੇਖ ਨੇ। ਹਿੰਦੂਆਂ ਦੇ ਭੇਖ, ਮੁਸਲਮਾਨਾਂ ਦੇ ਭੇਖ, ਈਸਾਈਆਂ ਦੇ ਭੇਖ, ਸਿੱਖਾਂ ਦੇ ਭੇਖ, ਹਰ ਧਰਮ ਦੇ ਲਿਬਾਸ ਨੇ, ਪਹਿਰਾਵੇ ਨੇ, ਪਰਮਾਤਮਾ ਦਾ ਕੋਈ ਭੇਖ ਨਹੀਂ ਹੈ, ਅਭੇਖ ਹੈ। ਮਹਾਪ੍ਰਭ, ਉਹ ਮਹਾਨ ਪ੍ਰਭਤਾ ਦਾ ਮਾਲਕ ਹੈ। ਪ੍ਰਭਤਾ ਕਹਿੰਦੇ ਸੋਭਾ ਵਡਿਆਈ, ਉਹਦੀ ਬਹੁਤ ਵੱਡੀ ਵਡਿਆਈ ਹੈ, ਉਹਦਾ ਬਹੁਤ ਵੱਡਾ ਜਲਾਲ ਹੈ। ਉਹਦੇ ਦਰਬਾਰ ਦੇ ਵਿੱਚ ਕਰੋੜਾਂ ਸੂਰਜ ਚੜ੍ਹਦੇ, ਕਰੋੜਾਂ ਸੂਰਜ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦਰਬਾਰ ਦੇ ਵਿੱਚ ਇੰਨੀਆਂ ਲਾਈਟਾਂ ਜਗ ਰਹੀਆਂ ਹੋਣ, ਦੀਵੇ ਜਗ ਰਹੇ ਹੋਣ, ਅਤੇ ਆਪਾਂ ਦੇਖੀਏ ਜਾ ਕੇ ਅਤੇ ਅੱਖਾਂ 'ਚੋਂ ਆ ਜਾਂਦੀਆਂ, ਕਹਿੰਦੇ ਕਿੰਨਾ ਸੋਹਣਾ ਦਰਬਾਰ ਹੈ। ਪਰ ਉਹਦੇ ਦਰਬਾਰ ਦੇ ਵਿੱਚ ਤਾਂ ਕਰੋੜਾਂ ਸੂਰਜ ਚੜ੍ਹਦੇ ਆ, ਕਰੋੜਾਂ ਸੂਰਜ, ਕੋਟ ਸੂਰ ਜਾ ਕੇ ਪ੍ਰਕਾਸ਼, ਕਰੋੜਾਂ ਸੂਰਜਾਂ ਦਾ ਉਹਦੇ ਦਰਬਾਰ ਵਿੱਚ ਪ੍ਰਕਾਸ਼। ਜੈ ਝਿਲ ਮਿਲ ਕਾਰ ਦਿਸੰਤਾ, ਝਿਲ ਮਿਲ ਹੁੰਦੀ ਆ ਉੱਥੇ, ਤਹਿ ਅਨਹਦ ਸ਼ਬਦ ਬਜੰਤਾ, ਅਨਹਦ ਵਾਜੇ ਬਿਨਾਂ ਵਜਾਇਆ ਉਹਦੇ ਦਰਬਾਰ 'ਚ ਵੱਜਦੇ ਨੇ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ, ਉਹਦੇ ਦਰਬਾਰ ਦੀ ਇਹ ਖੇਡ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੈ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਮਹਾਪ੍ਰਭਤਾ ਦਾ ਮਾਲਕ ਹੈ, ਮਹਾਨ ਹੈ, ਵੱਡੇ ਤੋਂ ਵੱਡਾ, ਵੱਡੇ ਤੋਂ ਵੱਡਾ, ਉਸ ਤੋਂ ਵੱਡਾ ਕੋਈ ਵੀ ਨਹੀਂ ਹੈ। ਹਾਂਜੀ,
ਸਤ ਸਰੂਪ ਸੋ ਜੋਤ ਪ੍ਰਕਾਸ਼ੀ,
ਉਹ ਪਰਮੇਸ਼ਰ ਸਤ ਸਰੂਪ ਹੈ, ਬਾਕੀ ਸਾਰੇ ਮਿਥਿਆ ਸਰੂਪ ਨੇ। ਰਾਤੀ ਵੀ ਇਹ ਗੱਲ ਆਈ ਹੈ ਅਤੇ ਫਿਰ ਵਾਰ ਵਾਰ ਸਾਨੂੰ ਰਿਪੀਟ ਕਰਦੇ ਰਹਿਣਾ ਚਾਹੀਦਾ। ਇਹ ਗੱਲ ਗੁਰਬਾਣੀ ਕਰਾ ਰਹੀ ਹੈ ਵੀ ਸਾਡੇ ਸਰੀਰ ਸੱਚ ਨਹੀਂ ਹਨ। ਕਿਸੇ ਦੇ ਸਰੀਰ ਦੀ ਉਮਰ 20 ਸਾਲ ਹੈ, ਕਿਸੇ ਦੀ 30 ਹੈ, ਕਿਸੇ ਦੀ 50 ਹੈ, ਕਿਸੇ ਦੀ 60, 70, 80 ਹੈ, ਕੋਈ ਬਹੁਤ ਕਰੋ 100 ਸਾਲ ਦਾ ਹੋਊ, ਪਰ 100 ਸਾਲ ਪਹਿਲਾਂ ਤਾਂ ਉਹ ਨਹੀਂ ਸੀ ਨਾ ਸਰੀਰ ਕਰਕੇ। ਅਤੇ ਆਉਣ ਵਾਲੇ 100 ਸਾਲ ਨੂੰ ਸਾਡੇ 'ਚੋਂ ਕੋਈ ਵੀ ਸਰੀਰ ਹੋਣਾ ਕੋਈ ਨਹੀਂ। ਕਿਸੇ ਨੇ ਅੱਜ, ਕਿਸੇ ਨੇ ਕੱਲ੍ਹ, ਕਿਸੇ ਨੇ ਸਾਲ, ਕਿਸੇ 2 ਸਾਲ ਰਹਿ ਕੇ ਚਲੇ ਜਾਣਾ। ਪਰ ਉਹ ਪਰਮੇਸ਼ਰ ਸੱਤ ਸਰੂਪ ਹੀ ਰਹੇਗਾ, ਉਹਦਾ ਵਜੂਦ ਖਤਮ ਨਹੀਂ ਹੋਵੇਗਾ। ਬਾਕੀ ਦੁਨੀਆ 'ਚ ਸਭ ਦਾ ਵਜੂਦ, ਸਾਰਿਆਂ ਦੀ ਹਸਤੀ ਮਿਟ ਜਾਏਗੀ। ਜੋਤ ਪ੍ਰਕਾਸ਼ੀ, ਉਹ ਪਰਮਾਤਮਾ ਜੋਤੀ ਸਰੂਪ ਹੈ, ਜੋਤ ਦੀ ਤਰ੍ਹਾਂ ਪ੍ਰਕਾਸ਼ ਕਰ ਰਿਹਾ ਹੈ, ਉਹਦੀ ਜੋਤ ਜਗ ਰਹੀ ਸਭ ਦੇ ਘਰ। ਸਭ ਮੈਂ ਜੋਤ, ਜੋਤ ਹੈ ਸੋਏ, ਇਸ ਦਾ ਚਾਨਣ ਸਭ ਮੈਂ ਚਾਨਣ ਹੋਏ। ਸੋ ਉਹਦੀ ਜੋਤ ਦਾ ਹਰ ਵੇਲੇ ਪ੍ਰਕਾਸ਼ ਹੈ, ਉਹਦੀ ਜੋਤ ਸੂਰਜ ਵਿੱਚ ਹੈ, ਉਹਦੀ ਜੋਤ ਚੰਦਰਮਾ ਵਿੱਚ ਹੈ, ਉਹਦੀ ਜੋਤ ਤਾਰਿਆਂ ਵਿੱਚ ਹੈ, ਉਹਦੀ ਜੋਤ ਪਾਣੀ ਵਿੱਚ ਹੈ, ਉਹਦੀ ਜੋਤ ਹਵਾ ਵਿੱਚ ਹੈ, ਉਹਦੀ ਜੋਤ ਅੱਗ ਵਿੱਚ ਹੈ, ਉਹਦੀ ਜੋਤ ਸਾਡੇ ਸਵਾਸਾਂ ਵਿੱਚ ਹੈ, ਸਭ ਉਹਦੀ ਜੋਤ ਹੀ ਵਰਤ ਰਹੀ ਹੈ। ਸਾਰਿਆਂ ਘਟਾਂ ਦੇ ਵਿੱਚ ਘੱਟ ਘੱਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ, ਹਰ ਇੱਕ ਜਰੇ ਜਰੇ ਵਿੱਚ ਪਰਮਾਤਮਾ ਬਿਰਾਜਿਆ ਹੈ। ਘੱਟ ਨਾਮ ਹਿਰਦੇ ਦਾ ਹੈ, ਘੱਟ ਦੇ ਬੜੇ ਅਰਥ ਨੇ ਖਾਲਸਾ ਜੀ। ਪਹਿਲਾਂ ਘੱਟ ਕਹਿੰਦੇ ਘੜੇ ਨੂੰ, ਜਿਹਦੇ 'ਚ ਪਾਣੀ ਪਾ ਕੇ ਪੀਂਦੇ ਸੀ ਨਾ, ਮਿੱਟੀ ਦਾ ਘੜਾ ਹੁੰਦਾ ਸੀ ਪਹਿਲਾਂ ਹਿੰਦੁਸਤਾਨ ਵਿੱਚ, ਉਹਨੂੰ ਕਹਿੰਦੇ ਸੀ ਘੱਟ। ਫਿਰ ਘੱਟ ਕਿਹਾ ਸਰੀਰ ਨੂੰ, ਇਹ ਸਾਡਾ ਸਰੀਰ ਵੀ ਘੱਟ ਹੈ। ਫਿਰ ਸਰੀਰ ਘੱਟ ਕਿਹਾ ਹਿਰਦੇ ਨੂੰ, ਕਹਿੰਦੇ ਪਰਮਾਤਮਾ ਹਰ ਘੱਟ ਵਿੱਚ ਬਿਰਾਜਮਾਨ ਹੈ, ਕੋਈ ਵੀ ਸਰੀਰ ਐਸਾ ਨਹੀਂ ਜਿਹਦੇ 'ਚ ਪਰਮਾਤਮਾ ਦੀ ਜੋਤ ਨਾ ਹੋਵੇ। ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣੇ ਬੰਦੇ 'ਚ ਰੱਬ ਦੀ ਜੋਤ ਕੋਈ ਨਹੀਂ, ਜੇ ਕਹਿ ਸਕਦੇ ਹਾਂ ਸਭ ਵਿੱਚ ਹੈ। ਫਲਾਣੀ ਇਸਤਰੀ ਵਿੱਚ ਰੱਬ ਦੀ ਜੋਤ ਨਹੀਂ, ਇਹ ਵੀ ਨਹੀਂ ਕਹਿ ਸਕਦੇ, ਸਭ ਵਿੱਚ ਹੈ। ਕੀੜੀ 'ਚ ਵੀ ਹੈ, ਹਾਥੀ 'ਚ ਵੀ ਹੈ, ਸਰੀਰਾਂ 'ਚ ਜੋਤ ਹੈ, ਕਹਿੰਦੇ ਉਹ ਹਿਰਦੇ ਦੇ ਵਿੱਚ ਵੀ ਬਿਰਾਜਿਆ ਹੋਇਆ। ਹਿਰਦਾ ਸਾਰਿਆਂ ਦੇ ਦਿਲ ਵਿੱਚ ਉਸ ਪ੍ਰਭੂ ਦਾ ਪ੍ਰਕਾਸ਼ ਹੈ। ਘੱਟ ਕੈ ਪਟ, ਪਟ ਨਾਮ ਪਟਲਦਾ ਹੈ, ਬੈਠਣ ਦੀ ਥਾਂ, ਟਿਕਣ ਦੀ ਥਾਂ, ਖਲੋਣ ਦੀ ਥਾਂ, ਉਹਨੂੰ ਪਟ ਪਟ ਕਹਿੰਦੇ। ਵੈਸੇ ਪਟ ਦੇ ਕੱਪੜੇ ਵੀ ਅਰਥ ਹੁੰਦੇ ਨੇ, ਪਰ ਇੱਥੇ ਪਟ ਨਾਮ ਪਟਲਦਾ ਹੈ, ਟਿਕਾਣੇ ਦਾ ਹੈ। ਸਾਰਿਆਂ ਦੇ ਹਿਰਦੇ 'ਚ ਉਹਦਾ ਟਿਕਾਣਾ ਹੈ। ਘੱਟ ਘੱਟ ਮੈਂ ਹਰਜੂ ਬਸੈ, ਹਰ ਇੱਕ ਹਿਰਦੇ 'ਚ ਰੱਬ ਬੈਠਾ। ਇਸੇ ਕਰਕੇ ਫਰੀਦ ਜੀ ਕਹਿੰਦੇ ਨੇ, ਹੇ ਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਇਹ ਬੰਦੇ ਤੂੰ ਕਿਸੇ ਦੇ ਦਿਲ ਨੂੰ ਸੱਟ ਨਾ ਮਾਰ। ਇਹ ਫਰੀਦ ਜੀ ਦੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ 'ਚ ਫਰੀਦ ਜੀ ਦੇ ਸਲੋਕਾਂ ਦਾ ਅਖੀਰਲਾ ਸਲੋਕ ਹੈ। ਹੇ ਆਓ ਨਾ ਕਹੀ ਠਾਹੇ, ਠਾਹੇ ਮੈਨੇ ਠਾਹ ਕਰਕੇ ਸੱਟ ਮਾਰਨੀ, ਦਿਲ ਦੁਖਾ ਦੇਣਾ, ਐਸੀ ਕੋਈ ਗੱਲ ਕਹਿ ਦੇਣੀ ਕਿ ਅਗਲੇ ਨੂੰ ਅੱਗ ਲੱਗ ਜਾਏ ਅਤੇ ਉਹ ਸੜਦਾ ਰਹੇ। ਕਈ ਲੋਕਾਂ ਦੀ ਆਦਤ ਹੁੰਦੀ ਹੈ ਵੀ ਰਾਹ ਜਾਂਦਿਆਂ ਹੀ ਕਿਸੇ ਨੂੰ ਐਸਾ ਵਚਨ ਕਹਿ ਦੇਣਗੇ ਅਗਲੇ ਨੂੰ ਕਈ ਕਈ ਸਾਲ ਹੀ ਨਾ ਭੁੱਲੇ, ਸੜਦਾ ਰਹੇ ਅਗਲਾ। ਸੁਭਾਅ ਹੁੰਦਾ ਆਪੋ ਆਪਣਾ। ਮਹਾਰਾਜ ਕਹਿੰਦੇ ਕਿਸੇ ਦਾ ਦਿਲ ਨਾ ਦੁਖਾਈ, ਕਿਉਂਕਿ ਹਰ ਦਿਲ ਵਿੱਚ ਰੱਬ ਵੱਸਦਾ ਹੈ। ਆਖੋ ਸ੍ਰੀ ਵਾਹਿਗੁਰੂ। ਕਿਸੇ ਨੂੰ ਮਾੜਾ ਵਚਨ ਨਹੀਂ ਕਹਿਣਾ, ਦਿਲ ਨਹੀਂ ਦੁਖਾਉਣਾ ਕਿਸੇ ਦਾ। ਹੇ ਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ। ਸਾਰੇ ਹਿਰਦੇ ਅਣਮੁੱਲੇ ਮਾਣਕ ਨੇ, ਕੀਮਤੀ ਨੇ, ਦੁਰਲੱਭ ਨੇ। ਜਿਵੇਂ ਕੀਮਤੀ ਮੋਤੀ ਨੂੰ ਸੱਟ ਨਹੀਂ ਮਾਰੀ ਦੀ, ਕੀਮਤੀ ਹੀਰੇ ਨੂੰ ਸੱਟ ਨਹੀਂ ਮਾਰੀ ਦੀ, ਕਿਉਂਕਿ ਟੁੱਟ ਨਾ ਜਾਏ, ਬਹੁਤ ਕੀਮਤੀ ਹੈ। ਸਭ ਤੋਂ ਕੀਮਤੀ ਹਿਰਦਾ ਸਾਡਾ, ਉਹਨੂੰ ਸੱਟ ਨਾ ਮਾਰੀਏ, ਕਿਉਂਕਿ ਉਹਦੇ 'ਚ ਰੱਬ ਰਹਿੰਦਾ। ਪੂਰ ਰਹੋ ਸਭ ਹੀ ਘੱਟ ਕੈ ਪੱਟ, ਸਾਰਿਆਂ ਹਿਰਦਿਆਂ ਦੇ ਵਿੱਚ ਉਹ ਆਸਣ ਲਾਈ ਬੈਠਾ ਹੈ, ਹਰ ਦਿਲ ਵਿੱਚ ਰੱਬ ਬੈਠਾ ਹੈ। ਹਾਂਜੀ,
ਤਤ ਸਮਾਧ ਸੁਭਾਵ ਪਰਨਾਸੀ।
ਤਤ ਸਮਾਧ, ਉਹ ਪਰਮੇਸ਼ਰ ਦੀ ਸਮਾਧੀ ਸਮ ਲੱਗੀ ਹੋਈ ਹੈ, ਔਰ ਬਿਰਤੀ ਜਿਹੜੀ ਉਹਦੇ 'ਚ ਲਾ ਧੀ ਨਾਮ ਬੁੱਧੀ ਦਾ ਹੈ। ਇਹ ਸਮਾਧੀ ਸ਼ਬਦ ਹੈ ਨਾ, ਗੁਰਬਾਣੀ 'ਚ ਵੀ ਆਉਂਦਾ, ਆਮ ਵੀ ਲੋਕ ਵਰਤ ਲੈਂਦੇ ਹੈ, ਪਰ ਇਹਦੇ ਅਰਥ ਬੜੇ ਡੂੰਘੇ ਹੈ। ਆਮ ਤਾਂ ਪੰਜਾਬ 'ਚ ਤਾਂ ਸਮਾਧੀ ਕਹਿ ਦਿੰਦੇ ਹਾਂ, ਕੋਈ ਬੰਦਾ ਮਰ ਗਿਆ ਹੋਵੇ ਨਾ, ਅਤੇ ਉਹਦੀ ਕਬਰ ਜੀ ਬਣਾ ਕੇ ਉੱਤੇ ਚਾਰ ਇੱਟਾਂ ਲਾ ਕੇ, ਤਾਂ ਸਮਾਧ ਹੈ। ਕਿਸੇ ਦਾ ਸੰਸਕਾਰ ਕਰਕੇ ਉਹਦੇ ਉੱਤੇ ਚਾਰ ਇੱਟਾਂ ਲਾ ਦੇ, ਉਹਨੂੰ ਕਹਿੰਦੇ ਫਲਾਣੇ ਬਾਬੇ ਦੀ ਸਮਾਧ ਹੈ। ਉਹਦਾ ਮਤਲਬ ਇਹਦੇ ਵਿੱਚ ਸਮਾ ਆ ਗਿਆ, ਸਮਾਧ। ਪਰੰਤੂ ਸਮਾਧੀ ਪਦ ਜੋ ਹੈ, ਇਹ ਇੰਨਾ ਨੀਵਾਂ ਨਹੀਂ ਹੈ ਜਿੰਨਾ ਲੋਕ ਸਮਝਦੇ ਆ। ਸਮਾਧੀ ਦੇ ਅਰਥ ਨੇ ਸਮਧੀ, ਧੀ ਨਾਮ ਬੁੱਧੀ ਦਾ ਹੈ। ਜਿੱਥੇ ਬੁੱਧੀ ਸਮ ਹੋ ਜਾਂਦੀ ਹੈ, ਜਿੱਥੇ ਬੁੱਧੀ ਦੇ ਵਿੱਚੋਂ ਵਿਕਾਰ ਫੁਰਨੇ ਖਿਆਲ ਮਿਟ ਜਾਂਦੇ ਨੇ, ਸਮ ਹੋ ਜਾਵੇ, ਲੈਵਲ ਬਣ ਜਾਵੇ ਉਹਦਾ, ਇੱਕ ਨਾ ਉੱਪਰ ਨਾ ਥੱਲੇ, ਇੱਕ ਲੈਵਲ ਹੋ ਜਾਵੇ ਬੁੱਧੀ ਦਾ, ਉਹਨੂੰ ਕਹਿੰਦੇ ਸਮਾਧੀ। ਪਰਮਾਤਮਾ ਸਾਰਿਆਂ ਦੇ ਵਿੱਚ ਸਮਾਧੀ ਲਾਈ ਬੈਠਾ, ਅੰਦਰ ਟਿਕਿਆ ਹੋਇਆ, ਸਾਰਿਆਂ ਦੀ ਬੁੱਧੀ ਦੇ ਵਿੱਚ ਪ੍ਰਕਾਸ਼ ਕਰ ਰਿਹਾ। ਆਖੋ ਸ੍ਰੀ ਵਾਹਿਗੁਰੂ। ਤਤ ਸਮਾਧ, ਉਹ ਤਤ ਸਰੂਪ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਦੁੱਧ ਦੇ ਵਿੱਚ ਖੱਟਾ ਲਾ ਦਿਓ ਅਤੇ ਦੁੱਧ ਦਾ ਕੀ ਬਣ ਜਾਂਦਾ? ਦਹੀਂ ਬਣ ਜਾਂਦਾ। ਦਹੀਂ ਦੇ ਵਿੱਚ ਮਧਾਣੀ ਪਾ ਕੇ ਰਿੜਕੋ, ਉਹਦੇ ਵਿੱਚੋਂ ਉਹਦਾ ਤੱਤ ਨਿਕਲਦਾ, ਜਿਹਨੂੰ ਆਪਾਂ ਮੱਖਣ ਜਾਂ ਬਟਰ ਕਹਿੰਦੇ ਹਾਂ। ਉਹਨੂੰ ਗਰਮ ਕਰ ਲਓ ਅਤੇ ਉਹਦੇ ਵਿੱਚੋਂ ਘਿਓ ਨਿਕਲਦਾ ਹੈ। ਜਿਵੇਂ ਦੁੱਧ ਦਾ ਤੱਤ ਕੱਢ ਕੇ ਘਿਓ ਬਣ ਗਿਆ, ਇਸ ਪੂਰੀ ਦੁਨੀਆ ਦੇ ਵਿੱਚ ਮਧਾਣੀ ਪਾ ਲਓ, ਵਿਚਾਰ ਦੀ ਮਧਾਣੀ, ਅਤੇ ਇਸ ਦੁਨੀਆ ਦਾ ਤੱਤ ਕੱਢੋ, ਹਰ ਚੀਜ਼ ਦਾ ਤੇਲ ਨਿਕਲਦਾ ਕਿ ਨਹੀਂ ਨਿਕਲਦਾ? ਹਰ ਚੀਜ਼ ਦਾ ਤੱਤ ਨਿਕਲਦਾ, ਕੱਢਣ ਵਾਲਾ ਹੋਵੇ। ਹਰ ਚੀਜ਼ ਦੇ ਵਿੱਚੋਂ ਜਿਵੇਂ ਤੱਤ ਨਿਕਲਦਾ, ਦੁੱਧ ਵਿੱਚੋਂ ਤੱਤ ਨਿਕਲਦਾ, ਦੁੱਧ ਵਿੱਚੋਂ ਤੱਤ ਨਿਕਲਦਾ ਕੀ? ਘਿਓ ਨਿਕਲਦਾ। ਇਸ ਦੁਨੀਆ ਦਾ ਤੱਤ ਕੱਢੋਗੇ ਤਾਂ ਉਹ ਰੱਬ ਹੀ ਬਚੇਗਾ ਪਿੱਛੇ। ਆਖੋ ਵਾਹਿਗੁਰੂ। ਬਾਕੀ ਸਭ ਲੱਸੀ ਹੈ, ਬਾਕੀ ਸਭ ਫੋਕਟ ਹੈ। ਇੱਕ ਚੀਜ਼ ਨਿਕਲੇਗੀ ਜਿਹੜੀ, ਉਹ ਤੱਤ ਵਾਹਿਗੁਰੂ ਪਰਮੇਸ਼ਰ ਨਿਰੰਕਾਰ, ਉਹ ਸਾਰਿਆਂ ਦੇ ਅੰਦਰ ਬਿਰਾਜਮਾਨ ਹੈ, ਸੁਭਾਵ ਪਰਨਾਸੀ। ਉਹ ਪਰਮਾਤਮਾ ਸੁਭਾਵ ਕਰਕੇ ਸਾਰਿਆਂ ਨੂੰ ਨਾਸ ਕਰਨ ਵਾਲਾ ਵੀ ਹੈ। ਆਖੋ ਸ੍ਰੀ ਵਾਹਿਗੁਰੂ। ਪਰਨਾਸ ਕਰਨਾ, ਪਰਨਾਸ ਦਾ ਅਰਥ ਹੈ ਵਿਨਾਸ਼ ਕਰਨਾ, ਨਾਸ ਕਰਨਾ। ਪਰਨਾਸ ਕੌਣ ਕਰਦਾ? ਜਿਹੜਾ ਪਿੱਛੇ ਬਚੇ। ਪਿੱਛੇ ਕੌਣ ਬਚੇਗਾ? ਆਪਾਂ ਤਾਂ ਸਾਰਿਆਂ ਚਲੇ ਜਾਣਾ, ਸਾਡੇ ਸਾਰਿਆਂ ਤੋਂ ਪਿੱਛੇ ਬਾਕੀ ਸ਼ੇਸ਼ ਬਚੇਗਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ। ਨਾਨਕ ਹੋਸੀ ਭੀ ਸੱਚ, ਉਹ ਦੇਖੇਗਾ ਤਮਾਸ਼ਾ ਕੀ ਹੋ ਰਿਹਾ। ਸਾਨੂੰ ਨਹੀਂ ਪਤਾ ਮਰਨ ਤੋਂ ਬਾਅਦ ਕੀ ਹੋਣਾ, ਸਾਨੂੰ ਨਹੀਂ ਪਤਾ ਪਰਲੋ ਤੋਂ ਬਾਅਦ ਕੀ ਹੋਣਾ, ਸ੍ਰਿਸ਼ਟੀ ਦੇ ਨਾਸ ਤੋਂ ਬਾਅਦ ਕੀ ਹੋਣਾ ਸਾਨੂੰ ਨਹੀਂ ਪਤਾ, ਕਰੋੜਾਂ ਸਾਲ ਬਾਅਦ ਕੀ ਹੋਵੇਗਾ ਸਾਨੂੰ ਨਹੀਂ ਪਤਾ, ਪਰ ਉਹ ਦੇਖੇਗਾ। ਉਹਦਾ ਸੁਭਾਅ ਹੈ, ਉਹ ਸਾਰਿਆਂ ਨੂੰ ਦੇਖਣ ਵਾਲਾ, ਬੈਠਾ ਵੇਖਿਆ ਵੱਖ ਇਕੇਲਾ। ਔਰ ਵਿਸ਼ੇਸ਼ ਕਰਕੇ ਉਹ ਸਾਡੇ ਅੰਦਰੋਂ ਵਿਕਾਰਾਂ ਨੂੰ ਨਾਸ ਕਰਦਾ ਹੈ। ਇਹਦੇ ਬਹੁਤ ਸਾਰੇ ਅਰਥ ਨੇ, ਜਿਉਂ ਜਿਉਂ ਅਨੁਭਵ ਖੁੱਲ੍ਹੀ ਜਾਂਦਾ ਤਿਉਂ ਤਿਉਂ ਗੁਰਬਾਣੀ ਦੀ ਸਮਝ ਆਈ ਜਾਂਦੀ ਹੈ। ਹਾਂਜੀ,
ਆਦਿ ਜੁਗਾਦ ਜਗਾਦ ਤੂੰ ਹੀ ਪ੍ਰਭ,
ਸਾਰਿਆਂ ਦਾ ਆਦਿ ਤੂੰ ਮੁੱਢ ਹੈ, ਜੁਗਾਂ ਜੁਗਾਂ ਤੋਂ ਤੂੰ ਹੈ, ਔਰ ਜਗ ਆਦਿਕ ਵੀ ਤੂੰ ਹੀ ਕਰਦਾ ਹੈ ਮੇਰੇ ਮਾਲਕ। ਜਿਤਨੇ ਸੰਸਾਰ 'ਚ ਸ਼ੁਭ ਕਰਮ ਹੋ ਰਹੇ ਨੇ ਤੂੰ ਕਰਾ ਰਿਹਾ ਹੈ।
ਫੈਲ ਰਹੇ ਹੋ ਸਭ ਅੰਤਰ ਵਾਸੀ,
ਸਾਰਿਆਂ ਦੇ ਅੰਦਰ ਵਸਣ ਵਾਲਿਆ ਤੂੰ ਸਾਰਿਆਂ ਵਿੱਚ ਇੱਦਾਂ ਫੈਲਿਆ ਹੋਇਆ ਜਿਵੇਂ ਆਕਾਸ਼ ਸਾਰੀਆਂ ਥਾਵਾਂ 'ਤੇ ਹੈ। ਮੂਲ ਮੰਤਰ ਚਾਹੁੰਦਾ ਨਾ ਪੁਰਖ, ਪੁਰਖ ਦੇ ਅਰਥ ਮਹਾਂਪੁਰਸ਼ ਵਿਦਵਾਨਾਂ ਨੇ ਜੋ ਬਹੁਤ ਡੂੰਘੇ ਅਰਥ ਕੀਤੇ ਨੇ, ਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਵਿਆਪਕ, ਜੋ ਖ ਅੱਖਰ ਹੈ ਨਾ, ਖਖਾ ਅੱਖਰ ਪੰਜਾਬੀ ਦਾ, ਇਹਦਾ ਅਰਥ ਹੁੰਦਾ ਖਾਲੀ ਸਥਾਨ। ਖਾਲੀ ਕੀ ਹੈ? ਆਕਾਸ਼। ਆ ਮੇਰਾ ਹੱਥ ਇੱਧਰ ਜਾ ਰਿਹਾ, ਇੱਧਰ ਜਾ ਰਿਹਾ, ਕਿਉਂ? ਕਿਉਂਕਿ ਇੱਥੇ ਖਾਲੀ ਹੈ, ਇਹਨੂੰ ਆਕਾਸ਼ ਕਹਿੰਦੇ ਆ। ਔਰ ਆਕਾਸ਼ ਧਰਤੀ ਤੋਂ ਉੱਪਰ ਅਸੀਮ ਹੈ, ਔਰ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਆਕਾਸ਼ ਨਾ ਹੋਵੇ। ਆਪਾਂ ਇੰਡੀਆ ਵਿੱਚ ਸੀ, ਉੱਥੇ ਵੀ ਆਕਾਸ਼ ਸੀ, ਇੱਥੇ ਕੈਨੇਡਾ ਜਾ ਗਏ, ਇੱਥੇ ਵੀ ਆਕਾਸ਼ ਹੈ। ਜਿੱਥੇ ਵੀ ਚਲੇ ਜਾਓਗੇ ਸਾਰੇ ਪੁਰਾਂ 'ਚ ਆਕਾਸ਼ ਖਾਲੀ ਪਿਆ ਹੈ। ਜਿਵੇਂ ਆਕਾਸ਼ ਸਾਰੇ ਪਾਸੇ ਹੈ, ਇਵੇਂ ਭਗਵਾਨ ਸਾਰੇ ਪਾਸੇ ਹੈ, ਪੁਰਖ ਹੈ। ਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਵਿਆਪਕ ਹੈ, ਉਸਨੂੰ ਪੁਰਖ ਕਹਿੰਦੇ ਹਨ। ਸੋ ਉਹ ਫੈਲ ਰਹੇ ਹੋ ਸਾਰਿਆਂ ਵਿੱਚ ਫੈਲਿਆ ਹੋਇਆ, ਵਿਆਪਿਆ ਹੋਇਆ ਆਕਾਸ਼ ਦੀ ਤਰ੍ਹਾਂ, ਸਭ ਅੰਤਰ ਵਾਸੀ, ਸਾਰਿਆਂ ਦੇ ਅੰਦਰ ਵਸਦਾ ਹੈ।
ਦੀਨ ਦਇਆਲ ਕਿਰਪਾਲ ਕਿਰਪਾ ਕਰ,
ਉਹ ਦੀਨਾਂ ਤੇ ਦਇਆ ਕਰਨ ਵਾਲਾ, ਮਹਾਨ ਕਿਰਪਾਲੂ, ਕਿਰਪਾ ਕਰਨ ਵਾਲਾ ਹੈ।
ਆਦ ਅਜੋਨ ਅਜੈ ਅਬਨਾਸੀ,
ਸਾਰਿਆਂ ਦਾ ਆਦ ਹੈ ਤੇ ਅਜੂਨ ਅਜੋਨ ਜੂਨੀਆਂ 'ਚ ਨਹੀਂ ਆਉਂਦਾ। ਅਸੀਂ ਸਾਰੇ ਜੰਮਣ ਮਰਨ 'ਚ ਪਏ ਹੋਏ ਹਾਂ, ਉਹ ਭਗਵਾਨ ਜੰਮਦਾ ਮਰਦਾ ਨਹੀਂ, ਉਹ ਮਾਤਾ ਦੇ ਗਰਭ 'ਚ ਨਹੀਂ ਆਉਂਦਾ, ਅਜੋਨੀ ਹੈ, ਉਹਦੀ ਕੋਈ ਮਾਂ ਨਹੀਂ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਕਿਸੇ ਮਾਂ ਬਾਪ ਨੇ ਉਹਨੂੰ ਪੈਦਾ ਨਹੀਂ ਕੀਤਾ, ਇਸ ਕਰਕੇ ਅਜੋਨੀ ਹੈ। ਅਜੋਨ ਅਜੈ, ਅਜੈ ਦਾ ਦੋ ਅਰਥ ਵਿਦਵਾਨਾਂ ਨੇ ਕੀਤੇ ਹੈ। ਇੱਕ ਤਾਂ ਅਜੈ ਦਾ ਅਰਥ ਹੈ ਜੋ ਜਿੱਤਿਆ ਨਾ ਜਾ ਸਕੇ, ਜੈ ਨਾ ਹੋਵੇ, ਕੋਈ ਜਿੱਤ ਨਾ ਸਕੇ। ਬੜੇ ਬੜੇ ਮਹਾਬਲੀ ਯੋਧੇ ਉਸ ਪਰਮਾਤਮਾ ਨਾਲ ਯੁੱਧ ਕਰਨ ਦਾ ਦਾਅਵਾ ਕਰਕੇ ਹਾਰ ਗਏ ਨੇ। ਵੱਡੀਆਂ ਵੱਡੀਆਂ ਤਾਕਤਾਂ, ਹਰਨਾਕਸ਼ ਵਰਗੇ, ਰਾਵਣ ਵਰਗੇ, ਕੰਸ ਵਰਗੇ, ਔਰੰਗਜ਼ੇਬ ਵਰਗੇ, ਬੜੇ ਬੜੇ ਬਲੀ ਧਰਤੀ 'ਤੇ ਹੋਏ ਨੇ। ਸੁੰਭ ਨ ਸੁੰਭ ਸੇ ਕੋਟ ਨਿਸਾਚਰ ਜਾਹੇ ਸ਼ਨੇਕ ਵਿਖੇ ਹਨ ਡਾਰੇ। ਦਸਮ ਪਾਤਸ਼ਾਹ ਕਹਿੰਦੇ ਸੁੰਭ ਨ ਸੁੰਭ ਵਰਗੇ, ਰਖਤ ਬੀਜ ਵਰਗੇ, ਕਾਲ ਨੇਮ ਵਰਗੇ, ਮਧੂ ਕੈਟਬ ਵਰਗੇ, ਜਿਨ੍ਹਾਂ ਦੇ ਧਰਤੀ ਦੇ ਪੈਰ ਮਾਰਿਆ ਧਰਤੀ ਕੰਬ ਜਾਂਦੀ ਸੀ, ਇਹੋ ਜਿਹੇ ਬਲੀ ਯੋਧੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਝਾਲ ਨਹੀਂ ਚੱਲ ਸਕੇ, ਕੋਈ ਉਸ ਨੂੰ ਜਿੱਤ ਨਹੀਂ ਸਕਿਆ, ਸਭ ਉਹਦੇ ਅੱਗੇ ਹਾਰ ਜਾਂਦੇ ਹੈ, ਉਹ ਅਜੈ ਹੈ। ਔਰ ਦੂਸਰੀ ਗੱਲ, ਅਜੈ ਦਾ ਅਰਥ ਹੈ ਜੈ ਨਾਮ ਜਨਮ ਲੈਣ ਦਾ ਹੈ। ਉਹ ਪਰਮਾਤਮਾ ਕਦੀ ਕਿਸੇ ਡੇਟ ਨੂੰ ਜਨਮ ਨਹੀਂ ਲੈਂਦਾ। ਮਹਾਰਾਜ ਕਹਿੰਦੇ ਭਰਮ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ 'ਤੇ ਰਹਿਤ ਨਾਰਾਇਣ। ਉਹ ਜਨਮ ਮਰਨ ਤੋਂ ਰਹਿਤ ਹੈ, ਜੰਮਦਾ ਨਹੀਂ। ਔਰ ਅਵਿਨਾਸ਼ੀ ਹੈ, ਜੇ ਉਹ ਜੰਮਦਾ ਨਹੀਂ ਤਾਂ ਉਹ ਮਰਦਾ ਵੀ ਨਹੀਂ। ਨਾ ਉਹਦੇ ਜਨਮ ਦੀ ਡੇਟ ਫਿਕਸ ਹੈ, ਨਾ ਉਹਦੇ ਮਰਨ ਦੀ ਡੇਟ ਫਿਕਸ ਹੈ, ਕੋਈ ਨਹੀਂ ਦੱਸ ਸਕਦਾ। ਉਹ ਆਦ ਅਨਾਲ, ਆਦ ਅਤੇ ਅਨਾਦ ਅਤੇ ਅਨੰਤ ਹੈ। ਹਾਂਜੀ,
ਆਦ ਅਭੇਖ ਅਛੇਦ ਸਦਾ ਪ੍ਰਭ,
ਮਹਾਰਾਜ ਕਹਿੰਦੇ ਸਾਰਿਆਂ ਦਾ ਮੁੱਢ ਹੈ ਅਤੇ ਭੇਖਾਂ ਤੋਂ ਰਹਿਤ ਹੈ, ਛੇਦ ਉਹਦੇ 'ਚ ਕੋਈ ਕਰ ਨਹੀਂ ਸਕਦਾ। ਛੇਦ ਜਿਹਦੇ 'ਚ ਮੋਰੀ ਕਰ ਦਈਏ, ਛੇਦ ਕਰ ਦਈਏ, ਵਾਹਿਗੁਰੂ ਦਾ ਸਰੂਪ ਕਿਸੇ ਵਰਮੇ ਨਾਲ ਛੇਦਿਆ ਨਹੀਂ ਜਾ ਸਕਦਾ। ਦੁਨੀਆ ਦੀ ਹਰ ਚੀਜ਼ 'ਚ ਮੋਰੀ ਹੋ ਜਾਂਦੀ ਹੈ। ਸਭ ਤੋਂ ਸਖਤ ਹੀਰਾ ਮੰਨਿਆ, ਉਹਦੇ 'ਚੋਂ ਵੀ ਅਗਲੇ ਵਰਮਾ ਪਾ ਕੇ ਹੀਰੇ ਦਾ ਹੀ, ਅਤੇ ਉਹਦੇ 'ਚ ਵੀ ਮੋਰੀ ਕਰ ਲੈਂਦੇ ਹੈ, ਪਰ ਵਾਹਿਗੁਰੂ ਨਿਰੰਕਾਰ 'ਚੋਂ ਕੋਈ ਛੇਦ ਨਹੀਂ ਕਰ ਸਕਦਾ। ਉਹਦੀ ਜੋਤ ਐਸੀ ਹੈ। ਭਗਵਾਨ ਗੀਤਾ 'ਚ ਕਹਿੰਦੇ ਨੈਨਮ ਛਿਦੰਤੀ ਸ਼ਸਤਰਾਣੀ ਨੈਨਮ ਦਹਿਤੀ ਪਾਵਕਾ ਨਾ ਚੈਨਮ ਕਲੋਏਦੰਤਿਆਪੋ ਨ ਸ਼ੋਸ਼ਯਤੀ ਮਾਰਤਾ। ਹਜ਼ਾਰਾਂ ਸ਼ਸਤਰ ਉਹਦੇ ਵਿੱਚੋਂ ਛੇਦ ਨਹੀਂ ਕਰ ਸਕਦੇ। ਨੈਨਮ ਦਹੰਤੀ ਪਾਵਕਾ, ਅੱਗ ਉਹਨੂੰ ਸਾੜ ਨਹੀਂ ਸਕਦੀ, ਪਾਣੀ ਉਹਨੂੰ ਡੋਬ ਨਹੀਂ ਸਕਦਾ। ਉਹ ਐਸਾ ਸਰੂਪ ਹੈ ਅਕਾਲ ਪੁਰਖ ਦਾ, ਛੇਦ ਨਹੀਂ ਹੁੰਦਾ ਉਹਦੇ ਵਿੱਚੋਂ, ਮੋਰੀ ਨਹੀਂ ਹੁੰਦੀ ਉਹਦੇ 'ਚੋਂ, ਕੋਈ ਤੀਰ ਗੋਲੀ ਉਹਦੇ 'ਚੋਂ ਨਹੀਂ ਲੰਘ ਸਕਦਾ, ਕੋਈ ਬਰਛਾ ਕਟਾਰ ਉਹਦੇ 'ਚੋਂ ਨਹੀਂ ਲੰਘ ਸਕਦੀ। ਐਸਾ ਸ਼ੁੱਧ ਸਰੂਪ ਹੈ ਵਾਹਿਗੁਰੂ ਦਾ, ਅਛੇਦ ਸਦਾ ਪ੍ਰਭ, ਸਦੀਵ ਕਾਲ ਰਹਿਣ ਵਾਲਾ ਉਹ ਪ੍ਰਭੂ ਹੈ। ਹਾਂਜੀ,
ਵੇਦ ਕਿਤੇਬਨ ਭੇਦ ਨਾ ਪਾਇਓ,
ਵੇਦਾਂ ਕਿਤੇਬਾਂ ਤੋਂ ਵੀ ਉਹਦਾ ਭੇਦ ਨਹੀਂ ਪੈਂਦਾ। ਚਾਰ ਵੇਦ ਚਾਰ ਕਿਤੇਬ ਹਨ, ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਅਥਰਵਣ ਵੇਦ। ਮੁਸਲਮਾਨਾਂ ਦੀਆਂ, ਈਸਾਈਆਂ ਦੀਆਂ ਚਾਰ ਕਿਤੇਬਾਂ, ਅੰਜੀਲ, ਤੌਰੇਤ, ਬਾਈਬਲ, ਕੁਰਾਨ, ਇਹ ਸਾਰੀਆਂ ਰਲ ਕੇ ਉਸ ਪ੍ਰਭੂ ਦਾ ਜਸ ਤਾਂ ਗਾਉਂਦੀਆਂ ਹਨ, ਵਿਆਖਿਆਨ ਤਾਂ ਕਰਨ ਦਾ ਯਤਨ ਕਰਦੀਆਂ ਹਨ, ਪਰ ਇਹਨਾਂ ਕਿਤਾਬਾਂ ਕੋਲੋਂ ਉਸ ਪ੍ਰਭੂ ਵਾਹਿਗੁਰੂ ਦਾ ਅੰਤ ਨਹੀਂ ਪਿਆ। ਵੇਦਾਂ ਨੇ ਤਾਂ ਇਹ ਸ਼ਬਦ ਲਿਖਿਆ ਹੈ, ਨਾ ਇਤੀ ਨਾ ਇਤੀ ਨਾ ਇਤੀ, ਨੇਤ ਨੇਤ ਬਨ ਤ੍ਰਿਣ ਕਹਿਤ। ਜੋ ਨੇਤ ਸ਼ਬਦ ਆਇਆ ਨਾ ਗੁਰਬਾਣੀ ਵਿੱਚ, ਜਾਪ ਸਾਹਿਬ ਵਿੱਚ ਆਉਂਦਾ ਨੇਤ, ਇਹ ਵੇਦਾਂ 'ਚ ਆਇਆ ਹੈ। ਨੇਤ ਦਾ ਮਤਲਬ ਹੈ ਨਾ ਇਤੀ। ਆਪਾਂ ਤੁਰੇ ਜਾ ਰਹੇ ਹਾਂ, ਕੋਈ ਸੜਕ ਹੈ, ਕਿਤੇ ਜਾ ਕੇ ਉਹਨੇ ਖਤਮ ਹੋ ਜਾਣਾ ਹੈ, ਅਤੇ ਉੱਥੇ ਲਿਖਿਆ ਹੋਏਗਾ ਵੀ ਇੱਥੇ ਬਸ ਸੜਕ ਖਤਮ ਹੋ ਗਈ, ਇਸ ਤੋਂ ਅੱਗੇ ਧਰਤੀ ਨਹੀਂ, ਸਮੁੰਦਰ ਆ ਗਿਆ। ਸਮੁੰਦਰ ਚਲਿਆ ਜਾਏ ਤਾਂ ਕਿਤੇ ਉਹ ਖਤਮ ਹੋ ਜਾਏਗਾ, ਪਰ ਵਾਹਿਗੁਰੂ ਦੀ ਸੜਕ ਐਸੀ ਲੰਮੀ ਹੈ, ਤੁਰੀ ਜਾਓ ਦਾ ਐਂਡ ਨਹੀਂ ਆਏਗਾ, ਨਹੀਂ ਆਏਗਾ, ਉਹ ਬੇਅੰਤ ਹੈ। ਇੱਥੇ ਵੀ ਬੱਸ ਨਹੀਂ, ਇੱਥੇ ਵੀ ਬੱਸ ਨਹੀਂ, ਇੱਥੇ ਵੀ ਬੱਸ ਨਹੀਂ, ਇੱਥੇ ਵੀ ਬੱਸ ਨਹੀਂ, ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਵੀ ਖਤਮ ਨਹੀਂ ਹੁੰਦਾ ਕੰਮ, ਅਜੇ ਹੋਰ ਹੈ, ਅਜੇ ਹੋਰ ਹੈ, ਅਜੇ ਹੋਰ ਹੈ। ਵੇਦਾਂ, ਸ਼ਾਸਤਰਾਂ, ਪੁਰਾਣਾਂ ਨੇ, ਕਿਤੇਬਾਂ ਨੇ ਜ਼ੋਰ ਬਥੇਰਾ ਲਾਇਆ ਉਸ ਪ੍ਰਭੂ ਦੀ ਗੱਲ ਨੂੰ ਸਮਝਣ ਲਈ, ਅਖੀਰ ਨੂੰ ਹਾਰ ਗਏ ਅਤੇ ਹੱਥ ਖੜ੍ਹੇ ਕਰਕੇ ਕਹਿ ਦਿੱਤਾ, ਮਹਾਰਾਜ ਤੇਰਾ ਅੰਤ ਨਹੀਂ ਪੈਂਦਾ, ਨਹੀਂ ਪੈਂਦਾ, ਨਹੀਂ ਪੈਂਦਾ। ਆਖੋ ਸ੍ਰੀ ਵਾਹਿ, ਬੇਅੰਤ ਹੈ ਤੂੰ, ਬੇਅੰਤ। ਅੰਤ ਨ ਪਾਵਤ ਦੇਵ ਸਭੈ ਮੁਨ, ਇੰਦਰ ਮਹਾਸ਼ਿਵ ਜੋਗ ਕਰੀ ਫੁਨ, ਬੇਦ ਬੇਰੰਚ ਵਿਚਾਰ ਰਹਿਓ, ਹਾਰ ਜਾਪ ਨਾ ਛਾਡਿਓ, ਏਕ ਕਰੀ ਮਥ ਰਾਜਨ ਕੋ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਤਰੀ। ਭੱਟਾਂ ਦੇ ਸਵਈਆਂ 'ਚ ਸਵਈਆ ਆਇਆ ਹੈ ਮਥੁਰਾ ਜੀ ਦਾ, ਉਹ ਕਹਿੰਦੇ ਬ੍ਰਹਮਾ ਚਾਰ ਵੇਦ ਪੜ੍ਹਦਾ ਥੱਕ ਗਿਆ, ਪਰ ਤੇਰਾ ਅੰਤ ਨਹੀਂ ਪਿਆ। ਅੰਤ ਨਾ ਸਿਫਤੀ ਕਹਿਣ ਦਾ ਅੰਤ, ਅੰਤ ਨਾ ਕਰਨ ਦੇਣ ਦਾ ਅੰਤ, ਅੰਤ ਨਾ ਵੇਖਣ ਸੁਣਨ ਦਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਕਿੰਨੇ ਹੀ ਲੋਕ ਬਿਰਲਾਪ ਕਰਦੇ ਮਰ ਕੇ ਤੇਰਾ ਅੰਤ ਪਾਉਂਦੇ ਪਾਉਂਦੇ, ਤੇਰਾ ਅੰਤ ਨਹੀਂ ਪਿਆ ਮੇਰੇ ਵਾਹਿਗੁਰੂ। ਵੇਦ ਕਿਤੇਬਨ ਭੇਦ ਨਾ ਪਾਇਓ, ਵੇਦਾਂ ਕਿਤੇਬਾਂ ਕੋਲੋਂ ਵੀ ਤੇਰਾ ਭੇਦ ਨਹੀਂ ਪਾਇਆ ਗਿਆ।
ਦੀਨ ਦਇਆਲ ਕਿਰਪਾ ਕਿਰਪਾਲ ਕਿਰਪਾ ਨਿਧ,
ਦੀਨਾਂ 'ਤੇ ਦਇਆ ਕਰਨ ਵਾਲਾ ਉਹ ਕਿਰਪਾਲੂ ਪ੍ਰਭੂ, ਗਰੀਬਾਂ 'ਤੇ ਮਿਹਰ ਕਰਨ ਵਾਲਾ ਉਹ ਕਿਰਪਾ ਦਾ ਸਾਗਰ ਪ੍ਰਭੂ।
ਸਤ ਸਦੈਵ ਸਭੈ ਘਟ ਛਾਇਓ,
ਸਤ ਹੈ, ਸਤ ਹੈ, ਸਤ ਹੈ, ਸਦਾ ਹੀ ਸਤ ਹੈ, ਸਦੈਵ ਸਤ ਹੈ। ਬਾਕੀ ਦੁਨੀਆਂ ਦੀ ਕੋਈ ਚੀਜ਼ ਸਦੀਵੀ ਸੱਚ ਨਹੀਂ ਹੈ, ਸਾਡਾ ਬਚਪਨ ਸਦੀਵੀ ਸੱਚ ਨਹੀਂ ਹੈ। ਜਵਾਨੀ ਬਚਪਨ ਨੂੰ ਖਾ ਗਈ, ਗੁੰਮ ਗਿਆ ਬਚਪਨ, ਸਾਡੀ ਜਵਾਨੀ ਵੀ ਸੱਚ ਨਹੀਂ ਹੈ, ਬੁਢੇਪਾ ਖਾ ਜਾਏਗਾ ਇਸ ਜਵਾਨੀ ਨੂੰ, ਸਾਡਾ ਬੁਢੇਪਾ ਵੀ ਸੱਚ ਨਹੀਂ ਹੈ, ਮੌਤ ਖਾ ਜਾਏਗੀ ਬੁਢੇਪੇ ਨੂੰ, ਸਾਡਾ ਸਰੀਰ ਵੀ ਸੱਚ ਨਹੀਂ ਹੈ, ਸਾਡਾ ਆਲਾ ਦੁਆਲਾ ਵੀ ਸੱਚ ਨਹੀਂ ਹੈ, ਪਰ ਵਾਹਿਗੁਰੂ ਸਦੀਵੀ ਸੱਚ ਇੱਕੋ ਜਿਹਾ ਹੀ ਰਹੇਗਾ। ਸਦ ਨਵਤਨ ਨਿਤ ਬਾਲਾ, ਨਵਤਨ ਮੇਰੇ ਨਵੇਂ ਸਰੀਰ ਵਾਲਾ, ਸਦਾ ਹੀ ਜਵਾਨ, ਉਹ ਬੁੱਢਾ ਨਹੀਂ ਹੋਏਗਾ, ਸਦਾ ਹੀ ਪ੍ਰਕਾਸ਼ਮਾਨ ਰਹੇਗਾ। ਹਾਂਜੀ,
ਸਵੈ ਘਟ ਛਾਇਓ,
ਸਾਰਿਆਂ ਘਟਾਂ ਵਿੱਚ ਬਿਰਾਜਿਆ ਹੋਇਆ ਹੈ ਮੇਰਾ ਵਾਹਿਗੁਰੂ।
ਸ਼ੀਸ਼ ਸੁਰੇਸ਼ ਗਣੇਸ਼ ਮਹੇਸ਼ਵਰ,
ਸ਼ੇਸ਼ ਸੁਰੇਸ਼ ਗਣੇਸ਼ ਮਹੇਸ਼ਵਰ, ਸ਼ੇਸ਼ ਨਾਮ ਹੈ ਸ਼ੇਸ਼ ਨਾਗ ਦਾ, ਜਿਹਦੇ ਹਜ਼ਾਰ ਫਣ ਹਨ ਔਰ ਸ਼ੇਸ਼ ਨਾਗ ਦੀਆਂ 2000 ਜੀਭਾਂ ਹਨ। ਸਾਧ ਸੰਗਤ ਜੀ, ਸਿਆਣਿਆਂ ਨੂੰ ਪਤਾ ਸੱਪ ਦੀਆਂ 2 ਜੀਭਾਂ ਹੁੰਦੀਆਂ ਨੇ ਅਤੇ ਸੱਪ ਦੇ ਫਣ ਬਹੁਤ ਹੁੰਦੇ ਨੇ। ਆਮ ਆਪਾਂ ਇੱਕ ਫਣ ਵਾਲਾ ਸੱਪ ਦੇਖਦੇ ਹਾਂ ਜਿਸ ਨੂੰ ਆਪਾਂ ਫਨੀਅਰ ਸੱਪ ਕਹਿੰਦੇ ਹਾਂ, ਪਰੰਤੂ ਪਰਮੇਸ਼ੁਰ ਦੀ ਕੁਦਰਤ ਵਿੱਚ ਬਹੁਤ ਕੁਝ ਹੈ। ਹੁਣੇ ਜੀ ਪਿੱਛੇ ਜੀ ਕਿਸੇ ਨੇ ਇੰਟਰਨੈੱਟ 'ਤੇ ਫੋਟੋ ਪਾਈ ਸੀ 5 ਫਣਾਂ ਵਾਲੇ ਸੱਪ ਦੀ, ਪਹਾੜਾਂ ਵਿੱਚ 5 ਫਣ ਸੀਗੇ ਉਹਦੇ। 1000 ਫਣਾਂ ਵਾਲਾ ਵੀ ਹੈ, ਉਹ ਹੈ ਸ਼ੇਸ਼ ਨਾਗ। ਗੁਰਬਾਣੀ 'ਚ ਉਹਦਾ ਇਸੇ ਤਰ੍ਹਾਂ ਹੀ ਜ਼ਿਕਰ ਆਇਆ। ਦਸਮ ਪਾਤਸ਼ਾਹ ਕਹਿੰਦੇ ਨੇ, ਸ਼ੇਖ ਨਾਗ ਸਿਰ ਸਹਿਸ ਬਣਾਈ, ਸਹਿਸ ਮੈਨੇ 1000, ਸ਼ੇਸ਼ ਨਾਗ ਦੇ 1000 ਸਿਰ ਹਨ। ਇੱਕ ਮੂੰਹ ਦੇ ਵਿੱਚ 2 ਜੀਭਾਂ ਹੁੰਦੀਆਂ ਨੇ, 1000 ਦੇ ਵਿੱਚ ਕਿੰਨੀਆਂ ਹੋ ਗਈਆਂ? 2000। ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੁਐਸ ਹੰਸ ਰਸਨਾ ਸੁਹਾਈ, 2000 ਉਹਦੀਆਂ ਜੇਬਾਂ ਹਨ। ਰਟਤ ਅਬ ਲਗੇ ਨਾਮ ਅਪਾਰਾ, ਜਦੋਂ ਦੀ ਸ੍ਰਿਸ਼ਟੀ ਬਣੀ ਹੈ ਸ਼ੇਸ਼ ਨਾਗ, ਉਸ ਦਿਨ ਤੋਂ ਅੱਜ ਤੱਕ ਪਰਮਾਤਮਾ ਦੇ ਨਿੱਤ ਨਵੇਂ ਨਾਮ ਲੈਂਦਾ। ਜਿਹੜੇ ਨਾਮ ਇੱਕ ਵਾਰੀ ਲੈ ਲਏ ਦੁਬਾਰਾ ਨਹੀਂ ਲੈਂਦਾ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਲੱਗਾ ਹੋਇਆ। ਇੱਕ ਵਾਰੀ ਜੇ ਉਹਨੇ ਰਾਮ ਕਹਿਤਾ ਤਾਂ ਦੂਜੀ ਵਾਰੀ ਹੋਰ ਹੀ ਕੋਈ ਕਵੇਗਾ, ਰਾਮ ਨਹੀਂ ਕਹਿਣਾ। ਜੇ ਇੱਕ ਵਾਰੀ ਹਰੀ ਕਹਿਤਾ ਤਾਂ ਦੂਜੀ ਵਾਰੀ ਹਰੀ ਨਹੀਂ ਕਹਿਣਾ। ਜੇ ਇੱਕ ਵਾਰੀ ਓਮ ਕਹਿਤਾ ਤਾਂ ਦੂਜੀ ਵਾਰੀ ਓਮ ਨਹੀਂ ਕਹਿਣਾ। ਜੇ ਇੱਕ ਵਾਰੀ ਵਾਹਿਗੁਰੂ ਕਹਿਤਾ ਦੂਜੀ ਵਾਰੀ ਵਾਹਿਗੁਰੂ ਨਹੀਂ ਕਹਿਣਾ, ਨਵਾਂ ਨਾਂ ਲੈਣਾ। ਅਤੇ ਇੱਕ ਜੀਵ ਨਾਲ ਜਿਹੜਾ ਨਾਂ ਲਿਆ ਉਹ ਦੂਜੀ ਨਾਲ ਨਹੀਂ ਲੈਣਾ, ਅਤੇ ਜਿਹੜਾ ਦੂਜੀ ਨਾਲ ਲਿਆ ਉਹ ਤੀਜੀ ਨਾਲ ਨਹੀਂ ਲੈਣਾ। 2000 ਜੀਵਾਂ ਨਾਲ ਨਿੱਤ ਨਵੇਂ ਪਰਮੇਸ਼ੁਰ ਦੇ ਨਾਮ ਲੈਂਦਾ। ਸ੍ਰਿਸ਼ਟੀ ਕਦੋਂ ਦੀ ਚੱਲੀ ਹੈ ਹਿਸਾਬ ਕੋਈ ਨਹੀਂ, ਕਦੋਂ ਤੱਕ ਰਹਿਣੀ ਹੈ ਹਿਸਾਬ ਕੋਈ ਨਹੀਂ, ਪਰ ਉਹ ਸ਼ੇਸ਼ ਨਾਗ ਵਾਹਿਗੁਰੂ ਦੇ ਨਾਮ ਨਿੱਤ ਨਵੇਂ ਲੱਖਾਂ ਕਰੋੜਾਂ ਲੈ ਰਿਹਾ ਹੈ। ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੁਐਸ ਹੰਸ ਰਸਨਾ ਸੁਹਾਈ, ਰਟਤ ਅਬ ਲਗੇ ਨਾਮ ਅਪਾਰਾ। ਅਬ ਲਗੇ ਮੈਨੇ ਹੁਣ ਤੱਕ ਉਸ ਵਾਹਿਗੁਰੂ ਦੇ ਬੜੇ ਨਾਂ ਲੈ ਰਿਹਾ। ਤੁਮਰਾ ਤਉ ਨ ਪਾਵਤ ਪਾਰਾ, ਹੇ ਵਾਹਿਗੁਰੂ ਤੇਰਾ ਅੰਤ ਉਹਦੇ ਕੋਲੋਂ ਵੀ ਨਹੀਂ ਪਿਆ। ਸ਼ੇਸ਼ ਨਾਗ ਤੇਰੇ ਲੱਖਾਂ ਕਰੋੜਾਂ ਅਰਬਾਂ ਖਰਬਾਂ ਬੇਅੰਤ ਨਾਮ ਲੈ ਰਿਹਾ ਲੈਂਦਾ ਰਹੇਗਾ, ਪਰ ਤੇਰਾ ਅੰਤ ਨਹੀਂ ਪਾ ਸਕੇਗਾ। ਹੁਣ ਉਹ ਵਾਹਿਗੁਰੂ ਕਿੱਡਾ ਵੱਡਾ ਬੇਅੰਤ ਹੈ। ਸੁਰੇਸ਼ ਨਾਮ ਹੈ, ਸੁਰ ਨਾਮ ਦੇਵਤਿਆਂ ਦਾ, ਏਸ਼ ਨਾਮ ਸਵਾਮੀ ਦਾ। ਇਹ ਦੋ ਸ਼ਬਦਾਂ ਦੀ ਸੰਧੀ ਹੋਈ ਹੈ, ਸੁਰ ਜਮ੍ਹਾਂ ਏਸ਼ ਕਹਿੰਦੇ ਰਾਜੇ ਨੂੰ, ਸਵਾਮੀ ਨੂੰ, ਮਾਲਕ ਨੂੰ, ਖਸਮ ਨੂੰ, ਈਸ਼ਵਰ ਨੂੰ। ਸੁਰ ਕਹਿੰਦੇ ਦੇਵਤਿਆਂ ਨੂੰ, ਦੇਵਤਿਆਂ ਦਾ ਖਸਮ ਕੌਣ ਹੈ? ਰਾਜਾ ਇੰਦਰ ਹੈ। ਸੁਰੇਸ਼ ਦਾ ਅਰਥ ਹੁੰਦਾ ਇੰਦਰ। ਇੰਦਰ ਵੀ ਤੇਰੇ ਨਾਂ ਬੇਅੰਤ ਲੈ ਰਿਹਾ ਜਪ ਰਿਹਾ, ਪਰ ਉਹਦੇ ਕੋਲੋਂ ਵੀ ਤੇਰਾ ਅੰਤ ਨਹੀਂ ਪਿਆ। ਗਣੇਸ਼, ਗਣਾਂ ਦਾ ਸਵਾਮੀ ਗਣੇਸ਼ ਸ਼ਿਵਜੀ ਦਾ ਪੁੱਤਰ ਹੈ। ਕਹਿੰਦੇ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਲਿਖਾਰੀ ਇਹਨੂੰ ਮੰਨਿਆ ਜਾਂਦਾ। ਰਾਈਟਰ ਲਿਖਣ ਵਾਲਾ ਲਿਖਾਰੀ ਬਹੁਤ ਵਧੀਆ ਵਧੀਆ ਪਏ ਨੇ, ਲਿਖਦੇ ਨੇ। ਕਈਆਂ ਦੀ ਬੜੀ ਸਪੀਡ ਹੁੰਦੀ ਹੈ, ਫਟਾਫਟ ਲਿਖ ਦਿੰਦੇ ਨੇ। ਅੱਜ ਕੱਲ੍ਹ ਕੰਪਿਊਟਰ 'ਤੇ ਲਿਖਦੇ ਨੇ, ਹੱਥ ਨਾਲ ਲਿਖਦੇ ਨੇ, ਪਰ ਗਣੇਸ਼ ਤੋਂ ਵੱਡਾ ਲਿਖਾਰੀ ਕੋਈ ਨਹੀਂ। ਕਹਿੰਦੇ ਜਦੋਂ ਭਗਵਾਨ ਵੇਦ ਵਿਆਸ ਜੀ ਨੇ ਦੁਨੀਆ ਦਾ ਸਭ ਤੋਂ ਵੱਡਾ ਮਹਾਂਕਾਵਿ ਤਿਆਰ ਕੀਤਾ, 1,00,000 ਸਲੋਕ ਸੀ ਉਹਦੇ ਵਿੱਚ, ਉਹਦਾ ਨਾਮ ਹੈ ਮਹਾਭਾਰਤ। ਸਾਧ ਸੰਗਤ ਜੀ, ਐਡੇ ਉਹਦੀਆਂ 18 ਜਿਲਦਾਂ ਨੇ, ਐਡੀਆਂ ਕਿੱਡਾ ਵੱਡਾ ਗ੍ਰੰਥ ਹੋਏਗਾ, ਬਰੀਕ ਅੱਖਰਾਂ 'ਚ ਲਿਖਿਆ ਅਤੇ ਐਡੀਆਂ 18 ਜਿਲਦਾਂ ਨੇ, ਬਹੁਤ ਵੱਡਾ ਕੋਠਾ ਹੀ ਭਰ ਜਾਂਦਾ ਕਿਤਾਬਾਂ ਨਾਲ, ਇਕੱਲੇ ਮਹਾਂਭਾਰਤ ਨਾਲ। ਅਤੇ ਵੇਦ ਵਿਆਸ ਜੀ ਨੇ ਆਖਿਆ ਵੀ ਮੈਂ ਐਡਾ ਗ੍ਰੰਥ ਲਿਖਣ ਲੱਗਾ, ਲਿਖਾਰੀ ਕਿਹਨੂੰ ਲਾਵਾਂ? ਉਹਨਾਂ ਨੇ ਆਪਣੇ ਪਿਤਾ ਬ੍ਰਹਮਾ ਜੀ ਨੂੰ ਬੇਨਤੀ ਕੀਤੀ ਕੋਈ ਲਿਖਾਰੀ ਦੱਸੋ। ਉਹ ਕਹਿਣ ਲੱਗੇ ਵੀ ਲਿਖਾਰੀ ਤਾਂ ਸਭ ਤੋਂ ਵੱਡਾ ਗਣੇਸ਼ ਹੀ ਹੈ, ਜੇ ਉਹ ਆ ਜਾਵੇ ਤਾਂ ਉਹਦੇ ਕੋਲੋਂ ਲਿਖਵਾ ਲਓ। ਉਹਨਾਂ ਨੇ ਗਣੇਸ਼ ਜੀ ਦਾ ਪੂਜਨ ਕੀਤਾ, ਗਣੇਸ਼ ਜੀ ਆ ਗਏ, ਕਿਉਂਕਿ ਲਿਖਣ ਦਾ ਕੰਮ ਗਣੇਸ਼ ਦਾ ਮਹਿਕਮਾ ਹੈ, ਲਿਖਣ ਦਾ ਵਹੀਆਂ ਖਾਤੇ ਲਿਖਣੇ, ਹਿਸਾਬ ਕਿਤਾਬ ਲਿਖਣਾ। ਅਸਲ 'ਚ ਜਿਹੜਾ ਅੱਜ ਕੱਲ੍ਹ ਮੂਰਤੀਆਂ 'ਚ ਗਣੇਸ਼ ਬਣਾਇਆ ਹੋਇਆ ਲੰਮੀ ਜੀ ਨੱਕ, ਇਹ ਇਹਨਾਂ ਦੀ ਭਾਵਨਾ ਵੱਖਰੀ ਹੈ। ਮੂਰਤੀ ਪੂਜਾ ਤਾਂ ਸ਼ੁਰੂ ਹੋਈ ਸੀ ਜਿਵੇਂ ਅੱਜ ਕੱਲ੍ਹ ਸਾਡੇ ਸਿੱਖਾਂ 'ਚ ਫਿਲਮਾਂ ਚੱਲ ਗਈਆਂ ਨਾ, ਉਦੋਂ ਇਹ ਹਿੰਦੂ ਧਰਮ ਵਿੱਚ ਮੋਟੀ ਬੁੱਧੀ ਹੋ ਗਈ ਸੀ ਲੋਕਾਂ ਦੀ ਜੈਨ ਧਰਮ ਦੇ ਪ੍ਰਭਾਵ ਕਰਕੇ। ਅਤੇ ਉਹ ਗੱਲ ਪਿਛਲੀ ਨੂੰ ਸਮਝਾਉਣ ਦੇ ਵਾਸਤੇ ਮੂਰਤੀ ਪੂਜਾ ਸ਼ੁਰੂ ਕੀਤੀ ਸੀ। ਵਾਸਤਵ ਵਿੱਚ ਮੂਰਤੀ ਪੂਜਾ ਨਹੀਂ ਸੀ ਵੇਦਾਂ ਦੇ ਸਮੇਂ, ਫਿਲੋਸਫੀ ਸੀਗੀ। ਗਣੇਸ਼ ਅੱਠ ਗਣਾਂ ਦਾ ਸੁਆਮੀ ਹੁੰਦਾ, ਉਹ ਇੱਕ ਮੈਥਡ ਹੁੰਦਾ ਉਹਦਾ, ਉਹ ਜਿਹੜਾ ਕਾਵਿ ਦੇ ਵਿੱਚ ਕੰਮ ਆਉਂਦਾ, ਬੜਾ ਸੂਖਮ ਵਿਸ਼ਾ ਹੈ, ਕਦੀ ਫਿਰ ਉਸ ਵਿਸ਼ੇ 'ਤੇ ਆਪਾਂ ਗੱਲ ਕਰਾਂਗੇ। ਉਹ ਇੱਕ ਸ਼ਕਤੀ ਹੈ, ਅਕਾਲ ਪੁਰਖ ਦੀ ਸ਼ਕਤੀ ਹੈ। ਗਣੇਸ਼ ਨੂੰ ਬੁਲਾਇਆ ਬ੍ਰਹਮਾ ਜੀ, ਵੇਦ ਵਿਆਸ ਜੀ ਕਹਿਣ ਲੱਗੇ ਜੀ ਮੈਂ ਗ੍ਰੰਥ ਲਿਖਣਾ, ਤੁਸੀਂ ਲਿਖਾਰੀ ਬੜੇ ਵਧੀਆ ਹੋ, ਤੁਸੀਂ ਲਿਖਦੇ ਹੋ, ਮੈਂ ਬੋਲੀ ਜਾਵਾਂਗਾ, ਤੁਸੀਂ ਲਿਖੀ ਜਾਣਾ। ਗਣੇਸ਼ ਕਹਿੰਦਾ ਮੈਂ ਲਿਖ ਤਾਂ ਦਿਆਂਗਾ, ਮੇਰੀ ਇੱਕ ਸ਼ਰਤ ਹੈ। ਵੇਦ ਵਿਆਸ ਜੀ ਕਹਿੰਦੇ ਦੱਸੋ। ਕਹਿੰਦੇ ਸ਼ਰਤ ਇਹ ਹੈ ਵੀ ਜਦੋਂ ਮੈਂ ਲਿਖਾਂਗਾ ਨਾ, ਮੈਂ ਰੁਕਣਾ ਕੋਈ ਨਹੀਂ, ਮੈਂ ਲਗਾਤਾਰ ਲਿਖੀ ਜਾਣਾ। ਤੁਸੀਂ ਮਤਾ ਕਹੋ ਵੀ 10 ਮਿੰਟ ਠਹਿਰੋ, ਮੈਂ ਸੋਚ ਲਵਾਂ, ਸੋਚਣ ਦਾ ਟਾਈਮ ਕੋਈ ਨਹੀਂ ਮੈਂ ਦੇਣਾ, ਮੈਨੂੰ ਤਾਂ ਫਿਰ ਫਟਾਫਟ ਬੋਲੀ ਜਾਇਆ ਜੇ ਮੈਂ ਲਿਖੀ ਜਾਵਾਂਗਾ। ਜੇ ਤੁਸੀਂ ਕਿਹਾ ਨਾ ਵੀ ਮੈਂ ਜ਼ਰਾ ਨਵਾਂ ਛੰਦ ਬਣਾ ਲਵਾਂ, ਨਵਾਂ ਸਲੋਕ ਬਣਾ ਲਵਾਂ, 10 ਮਿੰਟ ਦੇ ਦਿਓ, ਮੈਂ ਉੱਠ ਕੇ ਚਲੇ ਜਾਣਾ। ਵੇਦ ਵਿਆਸ ਜੀ ਕਹਿੰਦੇ ਤਾਂ ਬੜੀ ਸਮੱਸਿਆ, ਹੁਣ ਐਡਾ ਵੱਡਾ ਗ੍ਰੰਥ ਲਿਖਣਾ, ਕੋਈ ਸੋਚਣਾ ਵੀ ਪੈਂਦਾ, ਕੋਈ ਛੰਦ ਜੋੜਨਾ ਪੈਂਦਾ, ਕੋਈ ਅਲੰਕਾਰ ਜੋੜਨਾ ਪੈਂਦਾ, ਕੋਈ ਇਤਿਹਾਸ ਜੋੜਨਾ ਪੈਂਦਾ, ਸਾਰੀਆਂ ਗੱਲਾਂ ਦਾ ਧਿਆਨ ਰੱਖ ਕੇ ਫਿਰ ਹੀ ਲਿਖਵਾਇਆ ਜਾਂਦਾ, ਇੱਦਾਂ ਤਾਂ ਮਸ਼ੀਨ ਨਹੀਂ ਚੱਲਣੀ ਮੇਰੀ। ਉਹ ਕਹਿਣ ਲੱਗੇ, ਸੋਚਾਂ 'ਚ ਪੈ ਗਏ, ਸੋਚ ਸੋਚ ਕੇ ਕਹਿੰਦੇ ਆ, ਕਹਿੰਦੇ ਗਣੇਸ਼ ਜੀ ਤੁਹਾਡੀ ਸ਼ਰਤ ਮਨਜ਼ੂਰ ਹੈ, ਪਰ ਮੇਰੀ ਵੀ ਇੱਕ ਸ਼ਰਤ ਹੈ। ਅੱਗੋਂ ਵੇਦ ਵਿਆਸ ਵੀ ਕਿਹੜਾ ਘੱਟ ਸੀ, ਉਹ ਵੀ ਮਹਾਂ ਵਿਦਵਾਨ ਸੀਗਾ। ਉਹ ਕਹਿੰਦਾ ਮੇਰੀ ਇੱਕ ਸ਼ਰਤ ਹੈ। ਗਣੇਸ਼ ਕਹਿੰਦੇ ਦੱਸੋ ਕੀ ਸ਼ਰਤ ਹੈ। ਤੁਹਾਡੀ ਸ਼ਰਤ ਮਨਜ਼ੂਰ ਹੈ ਮੈਨੂੰ ਵੀ ਤੁਸੀਂ ਲਿਖੀ ਜਾਓ, ਮੈਂ ਬੋਲੀ ਜਾਵਾਂਗਾ, ਪਰ ਤੁਸੀਂ ਨਾ ਕੋਈ ਵੀ ਸ਼ਬਦ ਲਿਖਣਾ ਨਾ ਪਹਿਲਾਂ ਉਹਦੇ ਅਰਥ ਸੋਚ ਲੈਣਾ, ਜੇ ਤੁਹਾਨੂੰ ਅਰਥ ਨਾ ਸਮਝ ਆਏ ਫਿਰ ਨਾ ਅੱਗੇ ਲਿਖਣਾ, ਜੇ ਅਰਥ ਸਮਝ ਆ ਜਾਣ ਤਾਂ ਫਿਰ ਲਿਖਣਾ। ਗਣੇਸ਼ ਨੇ ਕਿਹਾ ਠੀਕ ਹੈ। ਹੁਣ ਵੇਦ ਵਿਆਸ ਲਿਖਾਉਣ ਲੱਗ ਪਏ ਮਹਾਂਭਾਰਤ, ਗਣੇਸ਼ ਜੀ ਲਿਖਣ ਲੱਗ ਪਏ। 1 ਲੱਖ ਸਲੋਕ ਲਿਖਣਾ ਸੀਗਾ, ਕੋਈ ਛੋਟਾ ਮੋਟਾ ਕੰਮ ਤਾਂ ਹੈ ਨਹੀਂ ਸੀ ਵੀ ਛੋਟੀ ਜਿਹੀ ਕਿਤਾਬ ਚੁੱਕੀ ਅਤੇ ਲਿਖ ਦਿੱਤੀ ਅਤੇ ਕੰਪਿਊਟਰ 'ਤੇ ਅੱਜ ਕੱਲ੍ਹ ਮਿੰਟੋ ਮਿੰਟੀ ਛਾਪ ਦਿੱਤੀ ਅਤੇ ਗਿਆਨੀ ਬਣ ਗਏ, ਇਹ ਗੱਲ ਨਹੀਂ ਸੀ, ਬੜੀ ਡੂੰਘੀ ਗੱਲ ਸੀ। ਉਹ ਕਿਤਾਬ ਛੋਟੀ ਮੋਟੀ ਨਹੀਂ ਸੀ, ਉਹ ਬੋਲੀ ਗਏ, ਉਹ ਲਿਖੀ ਗਏ। ਹੁਣ ਸਮੱਸਿਆ ਆਉਂਦੀ ਸੀ ਵੇਦ ਵਿਆਸ ਨੂੰ, ਕਿਤੇ ਸੋਚਣਾ ਵੀ ਪੈਂਦਾ ਸੀ, ਜਦੋਂ ਸੋਚਣ ਵਾਸਤੇ ਕੋਈ 10 ਮਿੰਟ ਚਾਹੀਦੇ ਹੁੰਦੇ ਸੀ ਨਾ, ਉਦੋਂ ਵੇਦ ਵਿਆਸ ਕੋਈ ਔਖਾ ਜਿਹਾ ਸਲੋਕ ਬਣਾ ਕੇ ਛੱਡ ਦਿੰਦੇ ਸੀਗੇ ਅਤੇ ਗਣੇਸ਼ ਜੀ ਦਾ ਦਿਮਾਗ ਉੱਥੇ ਲੱਗ ਜਾਂਦਾ ਸੀ, ਉਹਦੇ ਸੋਚਣ ਵੀ ਦਾ ਅਰਥ ਕੀ ਹੈ। ਜਿੰਨੇ ਮਿੰਟਾਂ ਵਿੱਚ ਉਹ ਦਿਮਾਗ 'ਚ ਗੱਲ ਆਉਂਦੀ ਸੀ, ਇੰਨੇ ਨੂੰ ਵੇਦ ਵਿਆਸ ਜੀ ਅਗਲੀ ਕਹਾਣੀ ਜੋੜ ਲੈਂਦੇ ਸੀ। ਚਲੋ ਜੀ ਗਣੇਸ਼ ਜੀ, ਉਹ ਕਹਿੰਦੇ ਜਰਾ ਮੈਨੂੰ ਸੋਚ ਤਾਂ ਲੈਣ ਦਿਓ। ਕਹਿੰਦੇ ਸੋਚੀ ਜਾਓ ਫਿਰ। ਉਸਤਾਦ ਨੂੰ ਉਸਤਾਦ ਟੱਕਰ ਗਿਆ। ਮਹਾਂਭਾਰਤ ਗ੍ਰੰਥ ਦੇ ਵਿੱਚ ਨਾ ਕਿਤੇ ਕਿਤੇ ਉਹ ਸਲੋਕ ਆਉਂਦੇ ਆ ਜਿਹੜੇ ਗਣੇਸ਼ ਨੂੰ ਸੋਚਣਾ ਪੈ ਗਿਆ ਵੀ ਇਹਦਾ ਅਰਥ ਕੀ ਹੈ। ਅੱਜ ਦੇ ਪੰਡਿਤ ਵੀ ਵਿਚਾਰੇ ਹੈਰਾਨ ਹੁੰਦੇ ਰਹਿੰਦੇ ਆ, ਦਿਮਾਗ ਖਪਾਉਂਦੇ ਰਹਿੰਦੇ ਆ, ਕੋਈ ਚੰਗਾ ਵਿਦਵਾਨ ਮਿਲਿਆ ਹੋਵੇ ਤਾਂ ਉਹ ਅਰਥ ਖੁੱਲ੍ਹਦੇ ਆ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਗਣੇਸ਼ ਨੇ ਮਹਾਂਭਾਰਤ ਤਾਂ ਲਿਖ ਦਿੱਤਾ, ਵੇਦ ਵਿਆਸ ਨੇ ਲਿਖਾ ਦਿੱਤਾ, ਪਰ ਗਣੇਸ਼ ਕੋਲੋਂ ਰੱਬ ਦੇ ਗੁਣ ਨਹੀਂ ਲਿਖੇ ਜਾ ਸਕਦੇ। ਆਖੋ ਸ੍ਰੀ ਵਾਹਿਗੁਰੂ, ਪਰਮਾਤਮਾ ਦੀ ਕਥਾ ਨਹੀਂ ਲਿਖ ਸਕਦਾ। ਮਹਾਰਾਜ ਦਾ ਬਚਨ ਹੈ ਕਲਗੀਧਰ ਪਿਤਾ ਜੀ ਦਾ, ਕਾਟ ਬਨਸਪਤੀ ਸਗਰੀ ਲਿਖ ਬੇਹੂ ਕੇ ਲੇਖਨ ਕਾਜ ਬਣੈ ਹੋ, ਸਾਰ ਸੁਤੀ ਬਖਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੋ। ਕਿ ਸਾਰੀ ਧਰਤੀ ਦੇ ਜਿੰਨੇ ਵੀ ਦਰਖਤ ਨੇ ਕੱਟ ਕੇ ਕਲਮਾਂ ਬਣਾ ਲਵਾਂ, ਕਾਟ ਬਨਸਪਤੀ ਸਗਰੀ ਸਾਰੀ ਧਰਤੀ ਦੇ ਦਰਖਤਾਂ ਨੂੰ ਕੱਟ ਕੇ ਉਹਦੀਆਂ ਕਲਮਾਂ ਕਾਨੀਆਂ ਕੱਢ ਲਵਾਂ, 7 ਸਮੁੰਦਰਾਂ ਦੀ ਬਣਾ ਲਵਾਂ ਸਿਆਹੀ, ਅਤੇ ਸਾਰਸਵਤੀ ਨੂੰ ਜਿਹੜੀ ਵਿੱਦਿਆ ਦੀ ਦੇਵੀ ਹੈ ਉਹਨੂੰ ਬਖਤਾ ਬੋਲਣ ਵਾਸਤੇ ਬਿਠਾ ਦਿਆਂ ਵੀ ਤੂੰ ਬੋਲੀ ਜਾ, ਅਤੇ ਗਣੇਸ਼ ਨੂੰ ਲਿਖਣ ਲਾ ਦਿਆਂ, ਕਰੋੜਾਂ ਯੁੱਗ ਗਣੇਸ਼ ਲਿਖਦਾ ਰਹੇ, ਕਰੋੜਾਂ ਯੁੱਗ ਤਾਂ ਵੀ ਹੇ ਮੇਰੇ ਵਾਹਿਗੁਰੂ ਤੇਰਾ ਅੰਤ ਤਾਂ ਕੀ, ਇੱਕ ਹਿੱਸਾ ਵੀ ਤੇਰਾ ਬਿਆਨ ਨਹੀਂ ਕਰ ਸਕਦਾ, ਇੱਕ ਰੋਮ ਵੀ ਤੇਰਾ ਬਿਆਨ ਨਹੀਂ ਕਰ ਸਕਦਾ। ਤੂੰ ਐਡਾ ਵੱਡਾ ਹੈ, ਤੇਰੀ ਕਥਾ ਇਤਨੀ ਵੱਡੀ ਹੈ। ਜਿਹੜੇ ਲਿਖਾਰੀਆਂ ਨੇ ਲੱਖ ਲੱਖ ਸਲੋਕ ਲਿਖ ਦਿੱਤੇ ਨੇ, ਉਹ ਤੇਰਾ ਇੱਕ ਵੀ ਸਲੋਕ ਨਹੀਂ ਲਿਖ ਸਕਦੇ। ਆਖੋ ਸ੍ਰੀ ਵਾਹਿਗੁਰੂ। ਐਸੇ ਮਹਾਰਾਜ ਦਸਮ ਪਾਤਸ਼ਾਹ ਕਹਿੰਦੇ, ਸ਼ੇਸ਼ ਸੁਰੇਸ਼ ਗਣੇਸ਼ ਮਹੇਸ਼ੁਰ, ਮਹੇਸ਼ੁਰ ਨਾਮ ਸ਼ਿਵ ਜੀ ਦਾ ਹੈ। ਸ਼ਿਵ ਜੀ ਸਮਾਧੀ ਲਾ ਕੇ ਬੈਠਦਾ, ਕਰੋੜਾਂ ਯੁੱਗ ਤੱਕ ਸਮਾਧੀ ਨਹੀਂ ਖੁੱਲ੍ਹਦੀ। ਉਹਦੀ ਅੱਖ ਖੁੱਲ੍ਹਦੀ ਹੈ, ਸੰਸਾਰ ਪੈਦਾ ਹੋ ਜਾਂਦਾ। ਉਹਦੀ ਅੱਖ ਬੰਦ ਹੁੰਦੀ ਹੈ, ਸੰਸਾਰ ਖਤਮ ਹੋ ਜਾਂਦਾ। ਪਰ ਉਹ ਸ਼ਿਵ ਜੀ ਵੀ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦਾ। ਆਖੋ ਸ੍ਰੀ ਵਾਹਿਗੁਰੂ। ਐਡਾ ਵੱਡਾ ਸਮਾਧੀ 'ਚ ਬਹਿਣ ਵਾਲਾ, ਯੁੱਗਾਂ ਦੀ ਸਮਾਧੀ ਲਾਉਣ ਵਾਲਾ ਮਹੇਸ਼ਵਰ। ਹਾਂਜੀ,
ਗਾਹੇ ਫਿਰੈ ਸਰੁੱਤ ਥਾਹ ਨਾ ਆਇਓ।
ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਰਮਜਾਂ ਦਾ ਭੇਦ ਪਾਉਣ ਦੀ ਸਾਰੇ ਜ਼ੋਰ ਲਾ ਥੱਕੇ, ਵੇਦਾਂ ਕੋਲੋਂ ਵੀ ਉਹਦੀ ਥਾਹ ਨਹੀਂ ਆਈ, ਉਹਦੀ ਡੂੰਘਾਈ ਨੂੰ ਕੋਈ ਨਹੀਂ ਜਾਣ ਸਕਿਆ।
ਰੇ ਮਨ ਮੂੜ ਅਗੂੜ ਏਸੋ ਪ੍ਰਭ।
ਇਹ ਮੇਰੇ ਮੂਰਖ ਮਨਾ, ਹੁਣ ਆਪਾਂ ਆਪਣੇ ਆਪਣੇ ਮਨ ਨੂੰ ਸਾਰੇ ਆਵਾਜ਼ ਦੇ ਕੇ ਗੁਰੂ ਕਲਗੀਧਰ ਦੀ ਗੱਲ ਸੁਣ ਲਈਏ। ਰੇ ਮਨ ਮੂੜ ਅਗੂੜ ਇਸੋ ਪ੍ਰਭ। ਇਸੋ ਮੈਨੇ ਐਸਾ, ਇਸੋ ਐਸਾ, ਐਸਾ ਵਾਹਿਗੁਰੂ, ਗੂੜਾ ਵਾਹਿਗੁਰੂ, ਪਿਆਰਾ ਵਾਹਿਗੁਰੂ, ਸੋਹਣਾ ਵਾਹਿਗੁਰੂ। ਵੇ ਮੂਰਖ ਮਨਾ, ਤੂੰ ਕਿਉਂ ਭੁਲਾਇਆ ਹੋਇਆ? ਤੂੰ ਕਿਉਂ ਨਹੀਂ ਉਹਦਾ ਨਾਮ ਜਪਦਾ? ਤੂੰ ਕਿਉਂ ਨਹੀਂ ਉਹਦੇ ਨਾਲ ਪਿਆਰ ਕਰਦਾ? ਕਿਉਂ ਨਹੀਂ ਉਹਦੇ ਨਾਲ ਆਪਣੀ ਸੁਰਤੀ ਜੋੜਦਾ? ਕਿਉਂ ਨਹੀਂ ਆਪਣੀ ਹੰਗਤਾ ਮਮਤਾ ਮਿਠਾ ਕੇ ਉਸ ਪ੍ਰਭੂ ਦੇ ਦਰਸ਼ਨ ਕਰਨੇ ਚਾਹੁੰਦਾ? ਹਾਂਜੀ,
ਤੈ ਕੇ ਕਾਜ ਕਹੋ ਬਿਸਰਾਇਓ।
ਕੀ ਕਾਰਨ ਹੈ, ਕਿਸ ਕੰਮ ਪਿੱਛੇ ਲੱਗ ਕੇ ਤੂੰ ਉਹਨੂੰ ਬਿਸਰਾਇਆ ਹੋਇਆ ਹੈ? ਕਿਉਂ ਭੁਲਾਈ ਬੈਠਾ ਹੈ ਉਸ ਵਾਹਿਗੁਰੂ ਨੂੰ? ਉਸਨੂੰ ਨਾ ਭੁਲਾ, ਉਸਨੂੰ ਚੇਤੇ ਕਰ, ਜਿਸ ਦਾ ਅੰਤ ਕਿਸੇ ਤੋਂ ਨਹੀਂ ਪਿਆ, ਜੋ ਬੇਅੰਤ ਹੈ, ਮਹਾਨ ਹੈ, ਵੱਡਾ ਹੈ, ਅਤੀ ਸੁੰਦਰ ਹੈ, ਅਤੀ ਕਿਰਪਾਲੂ ਅਤੇ ਦਿਆਲੂ ਹੈ। ਉਹ ਤੇਰਾ ਆਪਣਾ ਹੈ, ਉਹ ਤੇਰੇ ਅੰਦਰ ਹੈ, ਅਤੇ ਤੂੰ ਉਸ ਨਾਲ ਪਿਆਰ ਕਰ, ਉਸਦਾ ਸਿਮਰਨ ਕਰ, ਉਸਨੂੰ ਯਾਦ ਕਰ। ਸੋ ਖਾਲਸਾ ਜੀ, ਇਹ ਸ੍ਰੀ ਕਲਗੀਧਰ ਪਾਤਸ਼ਾਹ ਦੇ ਚੌਥੇ ਸਵੱਈਏ ਦੀ ਵਿਚਾਰ ਜਿੰਨੀ ਕੁ ਮਹਾਰਾਜ ਨੇ ਕਰਾਈ ਹੈ, ਆਪਾਂ ਸਰਵਣ ਕੀਤੀ ਹੈ। ਇੱਦਾਂ ਹੀ ਇਹ ਸਵੱਈਏ ਉਸ ਪਰਮੇਸ਼ਰ ਨਾਲ ਵਾਰ ਵਾਰ ਜੋੜਨਗੇ, ਪਖੰਡਾਂ ਵਹਿਮਾਂ ਦਾ ਵੀ ਖੰਡਨ ਕਰਨਗੇ, ਸੱਚ ਦਾ ਪ੍ਰਕਾਸ਼ ਕਰਨਗੇ। ਆਪਾਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਗੁਰੂ ਲੇਖੇ ਲਾਈਏ, ਜੀਵਨ ਸਫਲਾ ਬਣਾਈਏ, ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਸੀਸ ਸੋਰੇਸ ਗਣੇਸ ਮਹੇਸ਼ਵਰ, ਗਾਹੇ ਫਿਰੈ ਸਰੁੱਤ ਥਾਹ ਨਾ ਆਇਓ। ਰੇ ਮਨ ਮੂੜ ਅਗੂੜ ਏਸੋ ਪ੍ਰਭ, ਤੈ ਕੇ ਕਾਜ ਕਹੋ ਬਿਸਰਾਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।